ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਇਸ ਵੇਲੇ ਹਰਮਨ ਹੋ ਚੁੱਕਿਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦਾ, ਸੋ ਤੁਹਾਡੇ ਉਡੀਕ ਦੀਆਂ ਘੜੀਆਂ ਖਤਮ ਕਰਦੇ ਹੋਏ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ। ਮੈਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ। ਪ੍ਰੋਗਰਾਮ ਚ ਜੁੜਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਤੇ ਪਿਆਰ ਭਰੀ ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਤੇ ਲਓ ਜੀ, ਦ ਮਾਈਗ੍ਰੇਸ਼ਨ ਸ਼ੋਅ ਦੇ ਜ਼ਰੀਏ ਹਮੇਸ਼ਾ ਅਸੀਂ ਤੁਹਾਡੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਕੁਝ ਸਵਾਲ ਸ਼ਾਮਲ ਕਰਦੇ ਹਾਂ, ਔਰ ਅੱਜ ਵੀ ਹਮੇਸ਼ਾ ਵਾਂਗ ਤੁਹਾਡੇ ਸਵਾਲ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਸ਼ਾਮਲ ਕਰਾਂਗੇ। ਸਾਡੇ ਨਾਲ ਤੁਸੀਂ ਜੁੜਨਾ ਈਮੇਲ ਦੇ ਰਾਹੀਂ, ਟੈਲੀਗ੍ਰਾਮ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ। ਪਰ ਇਹਨਾਂ ਸਾਰੇ ਜ਼ਰੀਆ ਦੇ ਬਾਰੇ ਅਸੀਂ ਦੱਸਣ ਤੋਂ ਵੀ ਪਹਿਲਾਂ ਸਾਡੇ ਜਿਹੜੇ ਮਾਈਗ੍ਰੇਸ਼ਨ ਐਕਸਪਰਟ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ, ਸੋ ਰਣਬੀਰ ਸਿੰਘ ਹੋਰੀ ਸਾਡੇ ਨਾਲ ਜੁੜੇ ਨੇ ਜੀ ਗਲੋਬਲ ਮਾਈਗ੍ਰੇਸ਼ਨ ਤੋਂ। ਉਹਨਾਂ ਨੂੰ ਪਹਿਲਾਂ ਜੀ ਆਇਆਂ ਨੂੰ ਕਹਿੰਦੇ ਆ। ਰਣਬੀਰ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਤੇ ਰਣਬੀਰ ਜੀ, ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ, ਦੋ ਤਿੰਨ ਜਿਹੜੇ ਹੋਰ ਮਾਧਿਅਮ ਹੈ ਸਾਡੇ ਨਾਲ ਜੁੜਨ ਦੇ, ਅਸੀਂ ਉਹ ਜ਼ਰੂਰ ਦੱਸਦੇ ਚਾਹੁੰਦੇ ਹਾਂ। ਇੱਕ ਤਾਂ ਜਿਹੜੀ ਚੱਲ ਰਹੀ ਵੀਡੀਓ ਹੈ, ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਦੋਸਤੋ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ। ਚੱਲ ਰਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, 02-8599-2811 ਸਾਡਾ ਫੋਨ ਨੰਬਰ ਹੈ। ਤੇ ਇਸ ਤੋਂ ਇਲਾਵਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਟੈਲੀਗ੍ਰਾਮ ਜਾਂ ਫਿਰ ਈਮੇਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਪਰ ਇਸ ਤੋਂ ਵੀ ਜਿਹੜਾ ਸਭ ਤੋਂ ਸੌਖਾ ਤਰੀਕਾ ਉਹ ਇਹ ਹੈ ਕਿ ਸਾਡੀ ਰੇਡੀਓ ਦੀ ਐਪ ਰਾਹੀਂ ਜੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਗਏ ਨੇ, ਤੁਸੀਂ ਉਹਨਾਂ ਦੇ ਜ਼ਰੀਏ ਉੱਥੇ ਜਾ ਕੇ ਉਹ ਲਿੰਕ ਕਲਿੱਕ ਕਰਕੇ ਉੱਥੇ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ, ਜਾਂ ਫਿਰ ਜਿਹੜਾ ਫੋਨ ਨੰਬਰ ਉੱਥੇ ਦਿੱਤਾ ਗਿਆ ਉਹੀ ਫੋਨ ਨੰਬਰ ਜਿਹੜਾ ਉਹ ਸਿੱਧਾ ਜਦੋਂ ਤੁਸੀਂ ਕਾਲ ਕਰੋਗੇ ਤੇ ਸਟੂਡੀਓ ਦੇ ਵਿੱਚ ਪਹੁੰਚੇਗਾ। ਤੇ ਲਓ ਜੀ, ਫਿਰ ਬਹੁਤੀ ਦੇਰ ਨਹੀਂ ਕਰਦੇ, ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਕਿ ਜਦੋਂ ਅਸੀਂ PR ਹੋਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਦੀ ਗੱਲ ਕਰਦੇ ਹਾਂ, ਤਾਂ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਕਿਹੜੇ ਪਾਥਵੇ ਹੋ ਸਕਦੇ ਆ, ਕਿਸ ਤਰੀਕੇ ਪਰਮਾਨੈਂਟ ਰੈਜ਼ੀਡੈਂਸੀ ਵੱਲ ਵਧਿਆ ਜਾ ਸਕਦਾ, ਸੋ ਇਸ ਵਿਸ਼ੇ ਦੇ ਉੱਤੇ ਤਾਂ ਅਸੀਂ ਗੱਲ ਕਰਨੀ ਹੋਈ ਕਰਨੀ ਆ। ਪਰ ਉਸ ਤੋਂ ਵੀ ਪਹਿਲਾਂ ਕੁਛ ਅਸੀਂ ਅਪਡੇਟਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ, ਸਕਿੱਲ ਸਿਲੈਕਟ ਲਿਸਟ ਦੇ ਬਾਰੇ। ਸਕਿੱਲ ਸਿਲੈਕਟ ਲਿਸਟ ਦਾ ਜਿਹੜਾ ਰੀਸੈਂਟ ਰਾਊਂਡ ਹੋ ਕੇ ਹਟਿਆ ਉਹਦੇ ਬਾਰੇ ਰਣਬੀਰ ਜੀ ਇੱਕ ਵਾਰ ਪਹਿਲਾਂ ਜ਼ਰੂਰ ਥੋੜੀ ਜਿਹੀ ਝਾਤ ਪਾਓ, ਤੇ ਫਿਰ ਉਸ ਤੋਂ ਬਾਅਦ ਅਸੀਂ ਗੱਲਬਾਤ ਜਿਹੜੀ ਆ ਉਹ PR ਦੇ ਬਾਰੇ, ਯਾਨੀ ਕਿ ਪਰਮਾਨੈਂਟ ਰੈਜ਼ੀਡੈਂਸੀ ਦੇ ਜਿਹੜੇ ਕਿਹੜੇ ਰਾਹ ਨੇ, ਕਿਹੜੇ ਤਰੀਕੇ ਨੇ, ਹਨਾ, ਸਹੀ ਔਰ ਜਾਇਜ਼, ਉਹਦੇ ਬਾਰੇ ਗੱਲ ਕਰਾਂਗੇ।
ਹਾਂਜੀ, ਸਕਿੱਲ ਸਿਲੈਕਟ ਰਾਊਂਡ ਇਸ ਵਾਰ ਦਾ ਕੋਈ ਕਹਿ ਲਓ ਡਿਫਰੈਂਟ ਨਹੀਂ ਸੀ ਦੂਜੇ ਰਾਊਂਡਾਂ ਨਾਲੋਂ। ਕਾਫੀ ਘੱਟ ਇਨਵੀਟੇਸ਼ਨ ਆਏ ਨੇ, ਤੇ ਖਾਸ ਕਰਕੇ ਜਿਹੜੀਆਂ ਪ੍ਰੋਰਾਟਾ ਤੇ ਨੋਨ ਪ੍ਰੋਰਾਟਾ ਆਕੂਪੇਸ਼ਨ ਆ ਉਹਨਾਂ ਚ ਇਨਵੀਟੇਸ਼ਨ ਇੱਕ ਵੀ ਨਹੀਂ ਆਇਆ। ਸੋ ਜਿੱਦਾਂ ਅਕਾਊਂਟਿੰਗ, ਜੇ ਆਪਾਂ ਸੋਫਟਵੇਅਰ ਇੰਜੀਨੀਅਰ ਜਾਂ ਅਕਾਊਂਟਿੰਗ ਦੀ ਗੱਲ ਕਰੀਏ, ਤੇ ਪਿਛਲੀ ਵਾਰ ਦੀ ਤਰ੍ਹਾਂ ਪਿਛਲੇ ਮਹੀਨੇ ਦਾ ਆਪਾਂ ਦੇਖੀਏ ਤੇ ਉਹਨਾਂ ਚ ਇਨਵੀਟੇਸ਼ਨ ਕੋਈ ਨਹੀਂ ਆਇਆ। ਤੇ ਇਹ ਸਿੰਪਲ ਇਹ ਆ ਕਿ ਸਰਕਾਰ ਨੇ ਪਹਿਲੋਂ ਵੀ ਅਨਾਊਂਸਮੈਂਟ ਇਹ ਕੀਤੀ ਸੀ ਕਿ ਜਿਹੜੇ ਪ੍ਰਾਇਰਟੀ ਲਿਸਟ ਆ, COVID-19 ਪ੍ਰਾਇਰਟੀ ਲਿਸਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਆਕੂਪੇਸ਼ਨ ਨੂੰ ਹੀ ਇਨਵੀਟੇਸ਼ਨ ਅਸੀਂ ਦੇਵਾਂਗੇ ਹਾਲ ਦੀ ਘੜੀ ਚ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਨੋਨ ਪ੍ਰੋਰਾਟਾ ਤੇ ਪ੍ਰੋਰਾਟਾ ਵਾਲੇ ਆ ਉਹਨਾਂ ਲਈ ਕਾਫੀ ਮੁਸ਼ਕਿਲ ਹੋਈ ਜਾ ਰਿਹਾ ਇਨਵੀਟੇਸ਼ਨ ਲੈਣਾ। ਇਹ ਕੋਈ ਸਰਪ੍ਰਾਈਜ਼ ਨਹੀਂ ਆ, ਇਹਦਾ ਅੰਦਾਜ਼ਾ ਤਾਂ ਸਾਰਿਆਂ ਨੂੰ ਸੀ, ਠੀਕ ਆ, ਤੇ ਇਹ ਟ੍ਰੈਂਡ ਜਿਹੜਾ ਅਗਲੇ ਕੁਝ ਮਹੀਨਿਆਂ ਤੱਕ ਕੰਟੀਨਿਊ ਰਹਿਣਾ। ਸੋ ਹੈ ਤਾਂ ਮਤਲਬ ਕੋਈ ਪੋਜ਼ਿਟਿਵ ਨਿਊਜ਼ ਨਹੀਂ ਆ, ਲੇਕਿਨ ਨੈਕਸਟ ਜਿਹੜਾ ਬਜਟ ਆ ਉਦੋਂ ਤੱਕ ਜਿਹੜਾ ਇਨਵੀਟੇਸ਼ਨ ਜਾਂ ਨੋਨ ਪ੍ਰੋਰਾਟਾ ਤੇ ਪ੍ਰੋਰਾਟਾ ਆਕੂਪੇਸ਼ਨ ਦੇ ਉਹ ਡਰਾਈ ਹੀ ਰਹਿਣਗੇ। ਇੰਨਾ ਕੋਈ ਖਾਸ ਹਲਚਲ ਨਹੀਂ ਹੋਊਗੀ, ਸਿਰਫ ਹੈਲਥ ਪ੍ਰੋਫੈਸ਼ਨਲ ਜਾਂ ਮੈਡੀਕਲ ਸਾਇੰਟਿਸਟ ਇਹਨਾਂ ਨੂੰ ਇਨਵੀਟੇਸ਼ਨ ਦਿੱਤੇ ਜਾਣਗੇ 189 ਦੇ ਅੰਡਰ। ਸੋ ਕੋਈ ਸਰਪ੍ਰਾਈਜ਼ ਨਹੀਂ ਹੋ, ਬਟ ਆ ਕਹਿ ਲਓ June 2020 ਤੱਕ, ਸੋਰੀ 21 ਤੱਕ ਐਟਲੀਸਟ ਇਨਵੀਟੇਸ਼ਨ ਕਾਫੀ ਮੁਸ਼ਕਿਲ ਹੋਣਗੇ ਹੋਣੇ,
ਠੀਕ। ਸੋ ਅਜੇ ਤੱਕ ਥੋੜੀਆਂ ਜਿਹੀਆਂ ਜਿਹੜੀਆਂ ਸਮੱਸਿਆਵਾਂ ਪਹਿਲਾਂ ਤੋਂ ਬਣੀਆਂ ਹੋਈਆਂ ਨੇ ਉਹ ਬਰਕਰਾਰ ਨੇ, ਅਸੀਂ ਇਹ ਕਹਿ ਸਕਦੇ ਹਾਂ, ਕਿਉਂਕਿ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਦੋਂ ਅਸੀਂ ਅਕਾਊਂਟਿੰਗ ਦੀ ਗੱਲ ਕਰਦੇ ਹਾਂ, ਆਈ ਟੀ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਕੋਰਸਿਸ ਦੇ ਵਿੱਚ ਜਿਹੜੇ ਵੀ ਲੋਕ ਆਏ ਔਰ ਜਿਨ੍ਹਾਂ ਦਾ ਇਹ ਸੰਘਰਸ਼ ਕਹਿ ਸਕਦੇ ਹਾਂ ਲੰਬਾ ਚਲਾ ਗਿਆ ਹਨਾ, ਔਰ ਉਮੀਦ ਜਿਹੜੀ ਹੈ ਉਹ ਕਿਤੇ ਕਿਤੇ ਬਣਦੀ ਦਿਖਾਈ ਦਿੰਦੀ ਹੈ, ਕਿਤੇ ਟੁੱਟ ਜਾਂਦੀ ਹੈ, ਤੇ ਫਿਰ ਕਿਤੇ ਬੇਉਮੀਦੀ ਜਿਹੜੀ ਆ ਉਹ ਫਿਰ ਸਾਹਮਣੇ ਆਉਂਦੀ ਹੈ। ਪਰ ਅਸੀਂ ਫਿਰ ਵੀ ਹਮੇਸ਼ਾ ਇਹੀ ਕਹਿੰਦੇ ਹੁੰਦੇ ਹਾਂ ਕਿ ਸਕਾਰਾਤਮਕ ਰਹਿਣਾ ਜਿਹੜਾ ਉਹ ਇਸ ਸਮੇਂ ਬੇਹੱਦ ਜ਼ਰੂਰੀ ਹੈ। ਤੇ ਰਣਬੀਰ ਜੀ, ਹੁਣ ਆਪਾਂ ਪੀ ਆਰ ਦੇ ਜਿਹੜੇ ਪਾਥਵੇ ਆ ਉਹਨਾਂ ਵੱਲ ਵੀ ਵਧਣਾ ਹੈ, ਪਰ ਉਸ ਤੋਂ ਪਹਿਲਾਂ ਕੁਛ ਦੋਸਤਾਂ ਦੇ ਜਿਹੜੇ ਸਵਾਲ ਸਾਡੇ ਕੋਲ ਪਹੁੰਚ ਰਹੇ ਨੇ, ਜੇ ਇਜਾਜ਼ਤ ਹੋਵੇ ਗੱਲਬਾਤ ਜਿਹੜੀ ਜ਼ਰੂਰ ਆਪਾਂ ਜਾਰੀ ਰੱਖਾਂਗੇ, ਪਰ ਨਾਲੋ ਨਾਲ ਅਸੀਂ ਸਵਾਲ ਸ਼ਾਮਲ ਕਰਦੇ ਜਾਂਦੇ ਹਾਂ।
ਹਾਂਜੀ,
ਸਾਡੇ ਨਾਲ ਸਿਮਰਨ ਕੌਰ ਜੁੜੇ ਨੇ। ਸਿਮਰਨ ਕੌਰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸਿਮਰਨ
ਜੀ।
ਇਹਨਾਂ ਨੇ ਜਿਹੜਾ ਸਵਾਲ ਪੁੱਛਿਆ, ਕਹਿੰਦੇ ਆਈ ਐਮ ਐਨ ਐਨਰੋਲਡ ਨਰਸ ਹੈਵਿੰਗ ਸਕਿੱਲਸ ਅਸੈਸਮੈਂਟ ਐਂਡ 75 ਓਨ ਪੁਆਇੰਟਸ ਇਨ ਵਿਕਟੋਰੀਆ। ਆਈ ਐਮ ਲੁਕਿੰਗ ਫਾਰ ਅ ਜੋਬ ਐਟ ਦ ਮੋਮੈਂਟ। ਵੇਅਰ ਵੁੱਡ ਯੂ ਰਿਕਮੈਂਡ ਮੀ ਟੂ ਸਟਾਰਟ ਮਾਈ ਜੋਬ, ਇਨ ਰੀਜਨਲ ਵਿਕਟੋਰੀਆ ਔਰ ਮੈਟਰੋ?
100% ਰੀਜਨਲ। ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿੰਦਾ ਹੋਇਆ ਕਿ ਰੀਜਨਲ
ਜੀ,
ਜੇ ਤੁਸੀਂ ਜੋਬ ਆਫਰ ਲੈਟਰ ਲੈਣੇ ਆ ਅੱਜ ਦੀ ਡੇਟ ਚ, ਅਗਰ ਆਪਾਂ ਵਿਕਟੋਰੀਆ ਦੀ ਗੱਲ ਕਰੀਏ ਤੇ ਵਿਕਟੋਰੀਆ 491 ਦੇ ਜੇ ਤੁਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰੋ ਤੇ ਉਹ ਜੋਬ ਆਫਰ ਲੈਟਰ ਉਹਨਾਂ ਦੀ ਪ੍ਰੀ ਰਿਕੁਇਜ਼ਿਟ ਆ। ਵੈਸੇ ਵੀ ਤੁਸੀਂ ਅਗਰ ਰੀਜਨਲ ਏਰੀਆ ਚ ਵਰਕ ਕਰੋਗੇ ਤੇ ਤੁਹਾਨੂੰ ਬੈਨੀਫਿਸ਼ਲ ਆ ਅੱਗੇ ਲਈ। ਸੋ ਅਗਰ ਤੁਸੀਂ ਤੁਹਾਨੂੰ ਰੀਜਨਲ ਏਰੀਆ ਚ ਜੋਬ ਮਿਲ ਰਹੀ ਆ, ਬਾਏ ਆਲ ਮੀਨਸ ਡੂ ਅ ਜੋਬ ਇਨ ਅ ਰੀਜਨਲ ਏਰੀਆ।
ਜੀ ਠੀਕ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਇਹ ਪੁੱਛ ਰਹੇ ਨੇ ਪ੍ਰਭਜੋਤ ਸਿੰਘ, ਇਹ ਕਹਿੰਦੇ ਆਈ ਹੈਵ ਅਪਲਾਈਡ ਫਾਰ 190 ਵੀਜ਼ਾ ਇਨ ਮੋਟਰ ਮਕੈਨਿਕ ਕੁਇਨਸਲੈਂਡ ਇਨ ਫੈਬਰੀ। ਮਾਈ ਕੁਸ਼ਚਨ, ਹਾਓ ਲੌਂਗ ਇਟ ਵਿਲ ਟੇਕ ਟੂ ਗੈਟ ਦਾ ਰਿਜ਼ਲਟ, ਬਿਕੋਜ਼ ਐਵਰੀ ਟਾਈਮ ਪ੍ਰੋਸੈਸਿੰਗ ਟਾਈਮ ਇਜ਼ ਚੇਂਜਿੰਗ। ਔਨ ਦਾ ਵੈਰੀ ਫਸਟ ਟਾਈਮ ਵਾਜ਼ ਸ਼ੋਇੰਗ ਔਨ ਈਮੇ ਅਕਾਊਂਟ 4-6 ਮੰਥਸ, ਦੈਨ 6-9, ਐਂਡ ਨਾਓ 9-12 ਮੰਥਸ ਸ਼ੋਇੰਗ, ਕਹਿੰਦੇ।
ਹਾਂਜੀ, ਇਹਦਾ ਮੈਂ ਪਹਿਲਾਂ ਥੋੜਾ ਇਹਦੇ ਬਾਰੇ ਕਲੈਰੀਫਿਕੇਸ਼ਨ ਦੇ ਚੁੱਕਿਆ। ਅੱਜ ਦੀ ਡੇਟ ਚ COVID-19 ਕਰਕੇ ਡਿਪਾਰਟਮੈਂਟ ਦੇ ਜਿਹੜੇ ਪ੍ਰੋਸੈਸਿੰਗ ਟਾਈਮਸ ਆ ਉਹ ਕਾਫੀ ਚੇਂਜ ਹੋ ਰਹੇ ਨੇ ਤੇ ਵੱਧ ਰਹੇ ਨੇ, ਤੇ ਜਿਹਦਾ ਕਿ ਜਾਇਜ਼ ਰੀਜ਼ਨ ਇਹ ਆ ਕਿ COVID-19 ਕਰਕੇ ਫੁੱਲ ਔਨ ਵਰਕ ਨਹੀਂ ਹੋ ਪਾ ਰਿਹਾ ਤਾਂ ਉਹ ਡਿਲੇਜ਼ ਹੋ ਰਹੇ। ਠੀਕ ਆ, ਜੋ ਤੁਸੀਂ ਪੁੱਛਿਆ 190 ਦਾ ਪ੍ਰੋਸੈਸਿੰਗ ਟਾਈਮ ਅੱਜ ਦੀ ਡੇਟ ਚ ਐਨੀਵੇਅਰ ਬਿਟਵੀਨ 8 ਮਹੀਨੇ ਤੋਂ 12 ਮਹੀਨੇ। ਠੀਕ ਆ, ਤੇ ਇਸ ਤੋਂ ਵੱਧ ਮੈਨੂੰ ਉਮੀਦ ਹੈ ਕਿ ਇਸ ਤੋਂ ਵੱਧ ਤੁਹਾਡਾ ਜਿਹੜਾ ਹੁਣ 9-12 ਮੰਥ ਦਿਖਾ ਰਿਹਾ ਉਸ ਤੋਂ ਵੱਧ ਨਹੀਂ ਹੋਊਗਾ। ਹਾਲਾਂਕਿ ਅੱਜ ਦੀ ਡੇਟ ਚ ਕੋਈ ਗਾਰੰਟੀ ਵਰਡ ਨਹੀਂ ਯੂਜ਼ ਕੀਤਾ ਜਾ ਸਕਦਾ। ਠੀਕ ਹੈ, ਸੋ ਪਲੀਜ਼ ਇਹ ਮੇਕ ਸ਼ੋਰ ਕਰੋ ਕਿ ਤੁਹਾਡੀ ਫਾਈਲ ਆਲਰੇਡੀ ਡਿਸੀਜਨ ਰੈਡੀ ਹੋਵੇ ਤਾਂ ਕਿ ਪਹਿਲੀ ਵਾਰ ਚ ਹੀ ਤੁਹਾਡਾ ਜਿਹੜਾ ਡਿਸੀਜਨ ਪੋਜ਼ਿਟਿਵ ਆਵੇ। ਬਟ ਇਹ ਕੋਈ ਕੋਈ ਕਹਿ ਲਓ ਸਰਪ੍ਰਾਈਜ਼ਿੰਗ ਗੱਲ ਨਹੀਂ ਹੈ ਕਿ ਜਿਹੜੇ ਪ੍ਰੋਸੈਸਿੰਗ ਟਾਈਮ ਚੇਂਜ ਹੋਈ ਜਾ ਰਹੇ।
ਜੀ ਜੀ ਬਿਲਕੁਲ। ਸਾਡੇ ਨਾਲ ਇਸ ਦੌਰਾਨ ਇੱਕ ਕਾਲਰ ਜੁੜੇ ਨੇ, ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸ਼ਾਮਲ ਕਰਨ ਦੀ, ਮੈਨੂੰ ਲੱਗਦਾ ਉਹਨਾਂ ਦੀ ਕਾਲ ਕੱਟੀ ਗਈ ਹੈ। ਸੋ ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਦੁਬਾਰਾ ਵੀ ਕਾਲ ਦੇ ਲਈ ਟਰਾਈ ਕਰ ਸਕਦੇ ਹੋ, ਬਹੁਤ ਜਲਦ ਅਸੀਂ ਤੁਹਾਡੀ ਜਿਹੜੀ ਕਾਲ ਹੈ ਉਹ ਸ਼ਾਮਲ ਕਰ ਲਵਾਂਗੇ। ਤੇ ਇਹਦੇ ਨਾਲ ਹੀ ਜੱਸੀ ਹਾਂਜਰਾ, ਅਗਲਾ ਸਵਾਲ, ਜਸਪਾਲ ਸਿੰਘ ਸਾਡੇ ਨਾਲ ਜੁੜੇ ਨੇ, ਇਹ ਟੈਲੀਗ੍ਰਾਮ ਦੇ ਈਮੇਲ ਦੇ ਜ਼ਰੀਏ ਜੁੜੇ ਨੇ। ਸੋ ਉਹਨਾਂ ਦਾ ਸਵਾਲ ਜਿਹੜਾ ਆ ਉਹ ਅਸੀਂ ਸ਼ਾਮਲ ਕਰਾਂਗੇ, ਤੇ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਵੀ ਅਸੀਂ ਔਨ ਏਅਰ ਕਰਦੇ ਹਾਂ। ਤੇ ਜਸਪਾਲ ਸਿੰਘ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਜੀ ਅਸੀਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ 24 December 2019 ਦਾ, ਸਟਿਲ ਰਿਸੀਵਡ ਦਿਖਾ ਰਿਹਾ, ਮੈਡੀਕਲ ਹੋ ਗਏ ਨੇ, ਮੇਰੀ ਵਾਈਫ, ਮੈਂ ਐਪਲੀਕੈਂਟ ਆ ਤੇ ਮੇਰਾ ਡਿਪੈਂਡੈਂਟ ਆ, ਮੇਰੀ ਵਾਈਫ ਮੇਨ ਐਪਲੀਕੈਂਟ ਆ। ਠੀਕ ਹੈ ਜੀ, ਮੇਰੀ ਵਾਈਫ ਕਹਿੰਦੇ ਮੇਨ ਐਪਲੀਕੈਂਟ ਆ ਤੇ ਮੇਰਾ ਡਿਪੈਂਡੈਂਟ ਆ, ਕੁਕਰੀ ਕੋਰਸ ਐਂਡ ਐਕੂਮੈਨ ਕਾਲਜ, ਕਾਲਜ ਟੂ ਕੋਰਸ ਪ੍ਰੋਗਰੈਸ ਲੈਟਰ ਵੀ ਅਟੈਚਡ ਕਰਤਾ ਮੰਥ ਪਹਿਲਾਂ, ਸਟਿਲ ਕੋਈ ਅਪਡੇਟਸ ਨਹੀਂ ਆ, ਪਲੀਜ਼ ਕਹਿੰਦੇ ਦੱਸਿਓ ਕਦੋਂ ਤੱਕ ਆ ਸਕਦਾ ਜੀ ਵੀਜ਼ਾ।
ਥੋੜਾ ਜਿਹਾ ਮੈਂ ਤੁਹਾਨੂੰ ਇਹਦਾ ਵੀ ਦੱਸਦਾ, ਕਈ ਵੀਜ਼ੇ ਜਿਹੜੇ ਆ ਸਟੂਡੈਂਟ ਵੀਜ਼ੇ ਉਹ 3 ਮਹੀਨੇ ਚ 4 ਮਹੀਨੇ ਚ ਫਾਈਨਲਾਈਜ਼ ਹੋਇਆ। ਠੀਕ ਹੈ, ਮੇਰੇ ਵੀ ਕਈ ਪਰਸਨਲ ਕੇਸਿਸ ਸੀ ਜਿਨ੍ਹਾਂ ਚ 12 ਮਹੀਨੇ ਤੋਂ ਵੱਧ ਲਾ ਕੇ ਫਾਈਨਲਾਈਜ਼ ਹੋਣ ਚ। ਮੈਨੂੰ ਲਾਸਟ ਗਲੋਬਲ ਫੀਡਬੈਕ ਯੂਨਿਟ ਇੱਕ ਕੰਪਲੇਂਟ ਏਰੀਆ ਵਾ, ਉੱਥੇ ਕੰਪਲੇਂਟ ਕਰਨੀ ਪਈ ਕਿ ਇਹ ਪ੍ਰੋਸੈਸਿੰਗ ਨੂੰ ਇੰਨਾ ਟਾਈਮ ਕਿਉਂ ਲੱਗ ਰਿਹਾ। मैं ये नहीं कहूंगा कि तुसी कंप्लेन करो हाल दी घड़ी, बट एक पोलाइट रिमाइंडर जरूर भेजो डिपार्टमेंट नू कि साड़ी जड़ी एप्लीकेशन है वो प्लीज प्रोसेस कर दी जाए जल्दी। हालांकि मैं कहूंगा जे इन्होंने दिसंबर 2019 लाया, इन्हों भी साल होने ही वाला, ठीक है। नॉर्मल प्रोसैसिंग टाइम अगर ये देख इन्होंने इमी अकाउंट च 5 to 6 months दिखा रहा होना, ठीक है। तो जो नॉर्मल प्रोसैसिंग टाइम 5 to 6 months दिखा रहा तो अगर इन्होंने रिमाइंडर ऑलरेडी भेजे हुए हैं डिपार्टमेंट न ग्लोबल फीडबैक यूनिट कंप्लेट कर सकते हैं, ओदा फायदा यह होंगे कि डिसीजन गारंटी नहीं है कि विद इन फ्यू वीक्स आऊगा, लेकिन एक्शन जरूर लेंगे। सो इसलिए अगर तुम नियरली 12 months हो गया जो कि वेरी हाई टाइम है स्टूडेंट वीजा लिए, नियरली डबल टाइम है, तो तुम रिमाइंडर ऑलरेडी भेजे हुए तो ग्लोबल फीडबैक यूनिट कंप्लेट कर सकते हो
जी। रणबीर जी अगे साडे नाल कॉलर जुड़े हुए ने 758 तो उन्हां नूं शामिल करदे आं प्रोग्राम द माइग्रेशन शो दे विच, तुहाडा स्वागत करदे आं जी, सत श्री अकाल।
हां जी सत श्री अकाल जी, मेरा नाम लक्की आ।
हां जी लक्की जी,
ते मेरा भाजी दे कोल इक क्वेश्चन सीगा।
जी जी
हां जी, मैं ऑस्ट्रेलियन सिटीजन आ, मतलब मेरे वाइफ ने उधर उन्होंने बीएससी नर्सिंग की हुई है इंडिया दे विच ही इस टाइम दी
ट्रैवल बैन एग्जेम्पशन दी, मेरे ख्याल ना कि ओ अगर इत्थे आ सकदे है कि नहीं, राइट?
नहीं भाई जी, उन्होंने जो मेंशन करते हैं मैं पार्टनर वीजा दे विच उन्हां दा नर्सिंग की हुई है, जिम्मे कोविड 19 चल रहा है, वो उन्हां दी प्रोसेसिंग हो सकती है पार्टनर वीजा नहीं।
हाँ जी नहीं, अनफॉर्चुनेटली पार्टनर वीजा तुहानू प्रायोरिटी नहीं मिलेगी, ठीक है। हालांकि तुसी एक चीज कर सकते हैं कि अगर तुसी विजिटर वीजा उन्हां दा लॉन्च कीता है तो तुसी ये अपील कर सकते हैं कि ये क्रिटिकल स्किल सैक्टर दे हैगे ने, इत्थे आके कोविड 19 रिकवरी च विक्टोरिया दी हेल्प करेंगे। विजिटर वीजा मे भी वो ग्रांट कर देने, इहदी भी गारंटीज वर्ड नहीं है। देखा जाए तो अगर प्रायोरिटी उन्हें मिलती है जिहड़ा ऑलरेडी इत्थे नर्सिंग की जॉब कर रहा हो, वापस गया हो इंडिया तो इत्थे ना आ सकया हो, जिहड़ा पहली बार आ रहा है जिदा पार्टनर वीजे ते, अनफॉर्चुनेटली उहदे ते कोई प्रायोरिटी नहीं है।
ठीक है भाई,
थैंक
यू भाई जी, सॉरी मैं पता पॉजिटिव आंसर नहीं देता, बट यू वेलकम
जी। ते इस तो बाद जी अगला सवाल जड़ा सिमर वधवा जी कर रहे ने, इन्होंने भी सत श्री अकाल बुलाई है पहला। सिमर पूछ रहे ने, कहंदे आई एम इन न्यू साउथ वेल्स रीजनल एरिया, डन जेआरपी इन वेल्डिंग विद 85 इंक्लूडिंग स्टेट नॉमिनेशन फॉर 190, नाउ डूइंग पार्ट टाइम जॉब इन नॉमिनेटेड ऑक्यूपेशन, व्हाट्स द स्कोप?
स्कोप डेफिनेटली हैगा जी, 85 पॉइंट्स आर वेरी गुड, इज अ गुड स्कोर। हालांकि मैं जो हुणे ही दस्या सी कि डिपार्टमेंट या स्टेट्स प्रायोरिटी सिर्फ क्रिटिकल स्किल सैक्टर नूं दे रहे आ, 491 का प्लीज जी अपडेट आने वाली आ न्यू साउथ वेल्स की, उत्ते जरूर नजर रखो। तुसी ऑलरेडी रीजनल एरिया तुसी क्या वर्क कर रहे हैं, ताड़े चांसेस बहुत हाई है कि तुहानू 491 चे जी इनविटेशन आ जाए, सो द चांसेस आर वेरी हाई, ताड़े पॉइंट्स भी काफी वधिया
जी। बिल्कुल, ते एदे नाल ही अगला जिहड़ा सवाल है ओ साडे कोल पहुंचिया टेलीग्राम दे जरिए। जैसन साडे नाल जुड़े ने, ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਵਟ ਪੀਟੀ ਔਰ ਆਇਲਸ ਸਕੋਰ ਵੀ ਨੀਡ ਫਾਰ ਸਟੂਡੈਂਟ ਵੀਜ਼ਾ, ਫਸਟ ਟਾਈਮ ਐਪਲੀਕੈਂਟ ਇਜ਼ ਔਨ ਸ਼ੋਰ ਔਨ 485 ਡਿਪੈਂਡੈਂਟ ਵੀਜ਼ਾ ਫਾਰ ਬੋਥ ਮਾਸਟਰਸ ਐਂਡ ਸਰਟੀਫਿਕੇਟਸ?
ਡਿਫਰ ਕਰਦਾ ਵਾ ਕੋਰਸ ਟੂ ਕੋਰਸ। ਫਾਰ ਐਗਜ਼ਾਮਪਲ ਅਗਰ ਤੁਸੀਂ ਨਰਸਿੰਗ ਕਰਨੀ ਆ ਤੁਹਾਨੂੰ 7 years ਚਾਹੀਦੇ ਆ, ਠੀਕ ਆ। ਦੂਜੇ ਕੋਈ ਅਗਰ ਕੋਰਸਿਸ ਕਰਨੇ ਆ ਤੁਸੀਂ ਤਾਂ ਉਹਨਾਂ ਚ 6 ਦੀ ਰਿਕੁਆਇਰਮੈਂਟ ਵੀ, ਠੀਕ ਆ। ਕਈਆਂ ਚੋਂ ਕਹਿੰਦੇ ਤੁਸੀਂ ਇੰਗਲਿਸ਼ ਲੈਂਗੁਏਜ ਕੋਰਸ ਕਰ ਦੋ, ਸੋ ਡਿਪੈਂਡ ਕਰਦਾ ਤੁਹਾਡਾ ਸਾਡੀ ਯੂਨੀਵਰਸਿਟੀ ਦਾ ਜਿਹੜਾ ਤੁਸੀਂ ਕੋਰਸ ਸਿਲੈਕਟ ਕੀਤਾ ਹੈ ਉਹਦੀ ਰਿਕੁਆਇਰਮੈਂਟ ਕੀ ਹੈ। ਸੋ ਇਹ ਇੰਡੀਵਿਜੁਅਲ ਰਿਕੁਆਇਰਮੈਂਟ, ਜੇ ਆਪਾਂ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਉਹ ਤਾਂ 5.5 ਆ, ਠੀਕ ਆ। ਪਰ ਜੇ ਤੁਸੀਂ ਗੱਲ ਕਰ ਰਹੇ ਹਾਂ ਸਪੈਸੀਫਿਕ ਕੋਰਸਿਸ ਦੀ, ਮਾਸਟਰਸ ਦੀ, ਤੇ ਐਕਸਪੈਕਟਡ ਲੈਵਲ ਜਿਹੜਾ ਉਹ ਐਟਲੀਸਟ 7 ਹੋਣਾ ਚਾਹੀਦਾ ਹੈ ਤੁਹਾਡਾ, ਲੇਕਿਨ ਲੋਅਰ ਤੇ ਵੀ ਕਈ ਐਕਸੈਪਸ਼ਨਸ ਹੈਗੇ ਨੇ। ਸੋ ਅਗਰ ਤੁਸੀਂ ਸਪੈਸੀਫਿਕ ਕੋਰਸ ਦੀ ਗੱਲ ਕਰ ਰਹੇ ਹਾਂ, ਬੈਸਟ ਉਹ ਹੋਊਗਾ ਕਿ ਤੁਸੀਂ ਯੂਨੀਵਰਸਿਟੀ ਨਾਲ ਗੱਲ ਕਰੋ ਕਿ ਉਹਨਾਂ ਦੇ ਮਿਨੀਮਮ ਐਡਮਿਸ਼ਨ ਰਿਕੁਆਇਰਮੈਂਟ ਕੀ ਨੇ।
ਜੀ ਠੀਕ, ਤੇ ਇਹਦੇ ਨਾਲ ਹੀ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਇਸ ਵੇਲੇ ਬਣੇ ਹੋਏ ਨੇ ਜੀ ਫੇਸਬੁੱਕ ਦੇ ਜ਼ਰੀਏ ਵੀ, ਮੈਂ ਉਹਨਾਂ ਦੇ ਸਵਾਲ ਵੀ ਸ਼ਾਮਿਲ ਦੀ ਆ। ਤਰਨਜੀਤ ਸਿੰਘ ਟੈਗੋਰ ਸਾਡੇ ਨਾਲ ਕਾਫੀ ਦੇਰ ਤੋਂ ਬਣੇ ਹੋਏ ਨੇ, ਇਹਨਾਂ ਨੇ ਸਵਾਲ ਪੁੱਛਣਾ ਚਾਹਿਆ, ਕਹਿੰਦੇ ਸਰ ਐਨੀ ਅਪਡੇਟ ਫਰੋਮ ਨਿਊ ਸਾਊਥ ਵੇਲਸ ਫੋਰ 190, ਵੈਨ ਦੇ ਵਿਲ ਓਪਨ।
ਮੈਂ ਹੁਣੇ ਗੱਲ ਕੀਤੀ ਸੀ, ਠੀਕ ਹੈ ਕਿ ਹਲੇ ਵੇਟਿੰਗ ਆ, ਠੀਕ ਹੈ, ਬਟ ਜਲਦੀ ਹੀ ਇੱਥੇ ਕੋਈ ਨਾ ਕੋਈ ਪੌਦਾਨਵਾਨ ਤੇ ਸਟੇਟ ਨੋਮੀਨੇਸ਼ਨ ਤੇ ਜਲਦੀ ਹੀ ਕੋਈ ਨਾ ਕੋਈ ਅਪਡੇਟ ਆਪਾਂ ਨੂੰ ਸੁਣਨ ਚ ਮਿਲੂਗੀ, ਬਟ ਇਹਦਾ ਆਨਸਰ ਕਿਸੇ ਨੂੰ ਨਹੀਂ ਪਤਾ ਹਲੇ।
ਅਗਲਾ ਸਵਾਲ ਜਿਹੜਾ ਮੀਨਾ ਮੀਨਾ ਜੀ ਕਰ ਰਹੇ ਨੇ, ਮੀਨਾ ਮੀਨਾ ਆਈਡੀ ਤੋਂ ਸਾਨੂੰ ਭੇਜਿਆ ਫੇਸਬੁੱਕ ਦੇ ਜ਼ਰੀਏ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਵਟਸ ਦਾ ਬੈਸਟ ਕੋਰਸ, ਮਾਸਟਰਸ ਇਨ ਟੀਚਿੰਗ ਔਰ ਡਿਪਲੋਮਾ ਇਨ ਅਰਲੀ ਚਾਈਲਡਹੁੱਡ ਫੋਰ ਗੈਟਿੰਗ ਵਾਇਰੋ। ਆਪਾਂ ਵੈਸੇ ਪਾਥਵੇ ਦੀ ਗੱਲ ਜਿਹੜੀ ਸੀ ਉਹ ਅਜੇ ਅਧੂਰੀ ਸੀ ਸਾਡੀ, ਅਸੀਂ ਇਸੇ ਟੋਪਿਕ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲ ਸੀ ਉਹ ਕਰਨੀ ਸੀ। ਖੈਰ ਸਵਾਲ ਜਿਹੜੇ ਮੈਨੂੰ ਲੱਗਦਾ ਉਹ ਰਿਲੇਟਡ ਹੀ ਆ ਰਹੇ ਆ, ਤੇ ਤੁਸੀਂ ਮੈਨੂੰ ਲੱਗਦਾ ਇਹਦਾ ਜਵਾਬ ਜਿਹੜਾ ਉਹ ਜ਼ਰੂਰ ਦਿਓ ਜੀ।
ਦੇਖੋ ਜਿਹੜਾ ਕੁਐਸਚਨ ਹੈ ਨਾ, ਵਟਸ ਦਾ ਬੈਸਟ ਕੋਰਸ ਫੋਰ ਗੈਟਿੰਗ ਪੀਆਰ, ਉਹ ਚ ਆਪਾਂ ਇਹ ਗੱਲ ਕਰ ਰਹੇ ਕਿ ਅੱਜ ਤੋਂ ਐਟਲੀਸਟ 2 ਤੋਂ 3 ਸਾਲ ਬਾਅਦ ਇਸ ਕੋਰਸ ਚ ਪੀਆਰ ਹੋਊਗੀ ਜਾਂ ਨਹੀਂ ਹੋਊਗੀ। ਠੀਕ ਹੈ, ਅੱਜ ਦੀ ਡੇਟ ਚ ਅਗਰ ਆਪਾਂ ਗੱਲ ਕਰੀਏ, ਮਾਸਟਰਸ ਇਨ ਸੈਕੰਡਰੀ ਟੀਚਿੰਗ ਤੇ ਡਿਪਲੋਮਾ ਫਾਰ ਅਰਲੀ ਚਾਈਲਡਹੁੱਡ ਦੋਵੇਂ ਨਾਨ ਕ੍ਰਿਟੀਕਲ ਸੈਕਟਰ ਆ, ਲੇਕਿਨ ਜਦੋਂ ਤੁਸੀਂ ਕੋਰਸ ਕੰਪਲੀਟ ਕਰੋਗੇ ਤਾਂ ਸਿਚੁਏਸ਼ਨ ਨਾਰਮਲ ਹੋ ਜਾਊਗੀ। ਠੀਕ ਆ, ਅਫਕੋਰਸ ਐਟ ਐਨੀ ਗਿਵਨ ਡੇ ਮਾਸਟਰਸ ਆਫ ਟੀਚਿੰਗ ਜੇ ਤੁਸੀਂ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਜਿਹੜੀ ਕਿ ਬੈਂਡ ਰਿਕੁਆਇਰਮੈਂਟ ਆ ਉਹ ਮੀਟ ਕਰਦੇ ਆ, ਤੇ ਮਾਸਟਰਸ ਇਨ ਸੈਕੰਡਰੀ ਟੀਚਿੰਗ ਫਾਰ ਬੈਟਰ ਕੋਰਸ ਆ ਡਿਪਲੋਮਾ ਆਫ ਅਰਲੀ ਚਾਈਲਡਹੁੱਡ ਨਾਲ। ਡਿਪੈਂਡ ਕਰਦਾ ਤੁਹਾਡੇ ਬੈਕਗਰਾਉਂਡ ਕੀ ਆ, ਤੁਸੀਂ ਬੈਚਲਰਸ ਕੀਤੀ ਆ ਸੇਮ ਫੀਲਡ ਜਾਂ ਨਹੀਂ ਕੀਤੀ ਆ। ਇਹ ਬੜਾ ਬ੍ਰੌਡ ਕੁਐਸਚਨ ਹੈ ਮੀਨਾ ਜੀ ਜੋ ਤੁਸੀਂ ਪੁੱਛ ਰਹੇ ਆ, ਮੈਂ ਵੀ ਤੁਹਾਨੂੰ ਜੈਨਰਿਕ ਆਨਸਰ ਦੇ ਰਿਹਾ ਕਿ ਔਨ ਐਨੀ ਗਿਵਨ ਡੇ ਮਾਸਟਰਸ ਇਨ ਸੈਕੰਡਰੀ ਟੀਚਿੰਗ ਬੈਟਰ ਆ, ਲੇਕਿਨ ਜੇ ਤੁਸੀਂ ਜਸਟ ਈਅਰ 12 ਕੀਤੀ ਹੈ ਤੇ ਉਹ ਤੋਂ ਬਾਅਦ ਤੁਸੀਂ ਡਿਪਲੋਮਾ ਨੇ ਅਰਲੀ ਚਾਈਲਡਹੁੱਡ ਕਰ ਰਹੇ ਆ ਉਹ ਵੀ ਬੈਟਰ ਆ। ਠੀਕ ਆ, ਅਗਰ ਦੋਵਾਂ ਦੀ ਕੰਪੈਰੀਜ਼ਨ ਦੇਖੀਏ ਜੇ ਤੁਸੀਂ ਬੈਚਲਰਸ ਰਿਲੇਟਡ ਫੀਲਡ ਕੀਤੀ ਹੈ ਤੇ ਮੈਂ ਮਾਸਟਰਸ ਰੈਕਮੈਂਡ ਕਰੂੰਗਾ ਤੁਹਾਨੂੰ। ਠੀਕ ਆ, ਬਟ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਦੀ ਡੇਟ ਚ ਦੋਵੇਂ ਨਾਨ ਕ੍ਰਿਟੀਕਲ ਆ, ਜਦੋਂ ਤੁਸੀਂ ਕੋਰਸ ਕੰਪਲੀਟ ਕਰੋਗੇ ਤਾਂ ਸਿਚੁਏਸ਼ਨ ਡਿਫਰੈਂਟ ਹੋਗੀ
ਜੀ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਕਾਲਰ ਜੁੜੇ ਨੇ ਜੀ, 545 ਤੋਂ ਸ਼ਾਮਿਲ ਕਰਦੇ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਹਾਡਾ ਸਵਾਗਤ ਕਰਦੇ ਆ ਜੀ, ਸਤਿ ਸ੍ਰੀ ਅਕਾਲ। ਹੈਲੋ,
ਹੈਲੋ,
ਹਾਂਜੀ ਆਵਾਜ਼ ਸੁਣ ਰਹੇ ਹੋ ਜੀ?
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
ਮੈਂ ਗੁਰਜੰਟ ਬੋਲ ਰਿਹਾ ਜੀ।
ਹਾਂਜੀ ਗੁਰਜੰਟ ਜੀ, ਕੀ ਸਵਾਲ?
ਹਾਂਜੀ, ਸਵਾਲ ਇਹ ਸਰ ਜੀ ਨੂੰ, ਐਕਚੁਅਲੀ ਅਸੀਂ ਹੁਣ MRT ਤੇ ਇਸ ਟਾਈਮ ਦੀ ਵਿਜ਼ਿਟ ਤੇ ਮੈਂ ਸਵਾਲ ਇਹ ਪੁੱਛਣਾ ਹੈ, ਜਿਵੇਂ ਸਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਆਲਰੇਡੀ ਤੇ ਸਾਡਾ 4-5-7 ਐਜ ਏ ਕੁੱਕ ਸੀ ਤੇ ਅਸੀਂ ਜੋਬ ਰੈਡੀ ਐਜ ਏ ਸ਼ੈਫ ਕੀਤਾ ਹੋਇਆ ਤੇ 186 ਬਾਰੇ ਪੁੱਛਣਾ ਹੈ, ਡਾਇਰੈਕਟ ਇੰਟਰੀ ਬਾਰੇ ਉਹਨਾਂ ਨੂੰ ਕੀ ਪਾ ਸਕਦੇ ਹਾਂ।
ਤੁਸੀਂ ਫੁੱਲ ਸਕਿੱਲ ਅਸੈਸਮੈਂਟ ਕਰਾਈ ਹੋਈ ਆ?
ਹਾਂਜੀ ਸਰ ਜੀ, ਜੋਬ ਰੈਡੀ ਪ੍ਰੋਗਰਾਮ ਕੀਤਾ ਹੈ ਜੀ।
ਹਾਂ, ਜੇ ਜੋਬ ਰੈਡੀ ਪ੍ਰੋਗਰਾਮ ਕਰਕੇ ਤੁਸੀਂ ਫੁੱਲ ਸਕਿੱਲ ਅਸੈਸਮੈਂਟ ਸ਼ੈਫ ਤੇ ਲਿੱਤੀ ਹੋਈ ਆ, ਤਾਂ 186 ਲਈ ਇੰਪਲੋਇਰ ਹੈਗਾ ਰੈਡੀ ਸਪੋਂਸਰ ਕਰਨ ਲਈ ਤੁਹਾਨੂੰ? ਮੈਂ ਪੁੱਛ ਰਿਹਾ ਕਿ ਤੁਹਾਡੇ ਕੋਲ ਇੰਪਲੋਇਰ ਹੈਗਾ ਰੈਡੀ ਸਪੋਂਸਰ ਕਰਨ ਲਈ ਤੁਹਾਨੂੰ?
ਇੰਪਲੋਇਰ, ਹਾਂਜੀ ਇੰਪਲੋਇਰ ਹੈਗਾ ਜੀ।
ਜੇ ਤੁਹਾਡੇ ਕੋਲ ਇੰਪਲੋਇਰ ਹੈਗਾ 3 ਸਾਲ ਦਾ ਵਰਕ ਐਕਸਪੀਰੀਅੰਸ, ਜੇ ਤੁਹਾਡੇ ਕੋਲ 3 ਸਾਲ ਦਾ ਵਰਕ ਐਕਸ ਹੈਗਾ, ਇੰਪਲੋਇਰ ਹੈਗਾ, ਫੁੱਲ ਸਕਿੱਲ ਅਸੈਸਮੈਂਟ ਹੈਗੀ ਆ, ਇਹ ਮੇਨ ਰਿਕੁਆਇਰਮੈਂਟ ਆ 186 ਦੀਆਂ। ਜੇ ਤੁਹਾਡੇ ਕੋਲ ਆ ਹੈਗੀਆਂ ਤੇ ਚਾਂਸਿਸ ਆਰ ਹਾਈ ਕਿ ਤੁਸੀਂ ਕੁਆਲੀਫਾਈ ਕਰ ਲੈਣ।
ਹਾਂਜੀ ਇਹ ਹੈਗਾ ਜੀ, ਮੈਂ ਇਹ ਕਨਫਰਮ ਕਰਨਾ ਸੀ ਜਿਵੇਂ ਇਹ ਸਾਡਾ ਐਕਸਪੀਰੀਅੰਸ ਹੈ ਜੇ ਕੁੱਕ ਕੇ ਤੇ ਉਹ ਅਸੀਂ ਪਾ ਸਕਦੇ ਹਾਂ, ਉਹ ਕਹਿੰਦੇ ਵੈਜੇ ਸ਼ਾਇਦ ਕੀ ਪਾ ਸਕਦੇ, ਇਸ ਚੀਜ਼ ਦਾ ਮੈਂ ਕਨਫਰਮ ਕਰਨਾ।
ਅੱਛਾ, ਤੁਹਾਡਾ ਐਕਸਪੀਰੀਅੰਸ ਸਾਰਾ ਐਜ਼ ਅ ਕੁੱਕ ਆ?
ਹਾਂਜੀ, ਅਸੀਂ 4-5-7 ਸਾਡਾ ਆਇਆ ਸੀ ਜੀ ਐਜ਼ ਅ ਕੁੱਕ, ਉਸ ਦੇ ਆਪ ਤੇ ਸਾਡਾ ਐਕਸਪੀਰੀਅੰਸ ਚੱਲ ਰਿਹਾ ਸੀ।
ਅਗਰ ਤੁਹਾਡਾ ਐਕਸਪੀਰੀਅੰਸ ਐਜ਼ ਅ ਕੁੱਕ ਆ ਤੇ ਕੇਸ ਆਫਿਸਰਸ ਉੱਤੇ ਕੁਐਸਚਨ ਪੁੱਛ ਸਕਦੇ ਆ, ਕਿਉਂਕਿ ਤੁਸੀਂ ਆਕੂਪੇਸ਼ਨ ਜਿਹੜੀ ਹੈ 186 ਦੀ ਉਹ ਸ਼ੈਫ ਚੁਣ ਰਹੇ ਹਾਂ, ਉਹ ਨੈਗੋਸ਼ੀਏਟ ਕਰਨ ਚ ਤੁਹਾਨੂੰ ਪ੍ਰੋਬਲਮ ਆਊਗੀ ਆਊਗੀ। ਠੀਕ ਹੈ,
ਓਕੇ, ਇਹੀ ਮੈਂ ਕਨਫਰਮ
ਜੀ। ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਸਾਡੇ ਨਾਲ ਸਾਂਝਾ ਕਰ ਰਹੇ ਨੇ ਮਨਪ੍ਰੀਤ ਕਰਵਾਸਰਾ, ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਤੇ ਮਨਪ੍ਰੀਤ ਪੁੱਛ ਰਹੇ ਨੇ, ਕਹਿੰਦੇ ਕੈਨ ਵੀ ਅਪਲਾਈ TR ਆਫਟਰ ਡਿਪਲੋਮਾ ਆਫ ਨਰਸਿੰਗ?
ਅਗਰ ਤੁਸੀਂ ਸਕਿੱਲ ਅਸੈਸਮੈਂਟ ਤੇ ਦੂਜੇ ਰਿਕੁਆਇਰਮੈਂਟਸ ਮੀਟ ਕਰਦੇ ਆ 485 ਦੇ ਜਿਹੜੇ ਬੈਂਡਸ ਦੇ ਤੇ, ਹਾਂਜੀ ਤੁਸੀਂ ਕਰ ਸਕਦੇ।
ਠੀਕ, ਤੇ ਇਸ ਤੋਂ ਬਾਅਦ ਸੀਰਤ ਸਰਨ ਸਾਡੇ ਨਾਲ ਜੁੜੇ ਨੇ, ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਜੀ। ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਤਸਮੈਨੀਆ ਤੋਂ ਜੌਫਰ ਮਿਲ ਰਹੀ 6 ਮੰਥਸ ਦੀ ਐਸ ਆਰ ਐਂਟਰੀ ਪ੍ਰੋਸੀਡ ਜੀ? ਕਹਿੰਦੇ
ਹਾਂਜੀ 100 ਤਸਮੈਨੀਆ ਤੋਂ ਅਗਰ ਤੁਹਾਨੂੰ ਜੌਬ ਆਫਰ ਰੋਡੀਆ ਤੇ ਆਰ ਐਨ ਦੀ, ਹਾਂਜੀ 100% ਪ੍ਰੋਸੀਡ ਵਿਦ ਇਟ ਜੀ।
ਤੇ ਇਹਦੇ ਨਾਲ ਹੀ ਅੱਗੇ ਸੁਖਦੀਪ ਕੌਰ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਉਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ ਵਟ ਇਜ਼ ਰਿਕੁਆਇਰਮੈਂਟਸ ਫਾਰ ਗ੍ਰੈਜੂਏਟ ਡਿਪਲੋਮਾ ਇਨ ਟੀਚਿੰਗ ਫਾਰ ਐਡਮਿਸ਼ਨ ਐਂਡ ਆਲਸੋ ਸਕੋਪ ਆਫ 190?
ਗ੍ਰੈਜੂਏਟ ਡਿਪਲੋਮਾ ਦੇ ਸੁਖਦੀਪ ਜੀ, ਤੁਸੀਂ ਬੈਟਰ ਹੈ ਐਜੂਕੇਸ਼ਨ ਕੰਸਲਟੈਂਟ ਕਿਸੇ ਨਾਲ ਕੰਸਲਟ ਕਰੋ, ਜਾਂ ਕਾਲਜ ਨਾਲ। ਅਨਫੋਰਚੂਨਲੀ ਮੈਂ ਮਾਈਗ੍ਰੇਸ਼ਨ ਏਜੰਟ ਹਾਂ, ਲੇਕਿਨ ਮੈਂ ਤੁਹਾਨੂੰ ਥੋੜਾ ਇਸ ਬਾਰੇ ਦੱਸ ਸਕਦਾ। ਜੋ ਨੋਰਮਲ ਰਿਕੁਆਇਰਮੈਂਟ ਕਿਸੇ ਵੀ ਗ੍ਰੈਜੂਏਟ ਡਿਪਲੋਮਾ ਦੇ ਅਰਾਊਂਡ 6 ਦੇ ਨੇੜੇ ਨੇ, ਤੁਸੀਂ ਇਹਦੀ ਕੋਈ ਏਡੀ ਖਾਸ ਰਿਕੁਆਇਰਮੈਂਟ ਨਹੀਂ ਹੈ ਕਿਉਂਕਿ ਇਹ ਗ੍ਰੈਜ ਡਿਪਲੋਮਾ ਹੈ। ਠੀਕ ਆ, ਸਕੋਪ ਫਾਰ 190 ਬਾਰੇ ਮੈਂ ਤੁਹਾਨੂੰ ਦੱਸਦਾ ਹਾਂ। ਸਟੇਟ ਆਕੂਪੇਸ਼ਨ ਅਗਰ ਨੋਮੀਨੇਸ਼ਨ ਓਪਨ ਆ, ਤੁਸੀਂ ਰਿਕੁਆਇਰਮੈਂਟ ਮੀਟ ਕਰਦੇ ਆ, ਤਾਂ ਯੂ ਨੋ ਓਬਵੀਅਸਲੀ ਚਾਂਸਿਸ ਹੈਗੇ ਆ। ਰੈਦਰ ਦੈਨ ਗ੍ਰੈਜੂਏਟ ਡਿਪਲੋਮਾ ਮੈਂ ਰੈਕਮੈਂਡ ਕਰੂੰਗਾ ਤੁਸੀਂ ਬੈਚਲਰਸ ਜਾਂ ਮਾਸਟਰਸ ਅਗਰ ਕਰ ਸਕਦੇ ਆ ਉਹ ਕਰੋ। ਅੱਜ ਦੀ ਡੇਟ ਚ ਤੁਸੀਂ ਨਰਸਿੰਗ ਜੇ ਤੁਸੀਂ ਆਪਟ ਕਰ ਸਕਦੇ ਆ ਤੇ ਉਹ ਵੀ ਤੁਸੀਂ ਧਿਆਨ ਦਿਓ, ਕਿਉਂਕਿ 190 ਜਾਂ 189 ਜਾਂ 491 ਅੱਜ ਦੀ ਡੇਟ ਚ ਤੇ ਫਿਊਚਰ ਚ ਵੀ ਨਰਸਿੰਗ ਦੀ ਡਿਮਾਂਡ ਹਾਈ ਰਹੂਗੀ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਚਰਨਜੀਤ ਸਿੰਘ ਪੁੱਛ ਰਹੇ ਨੇ, ਚਰਨਜੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਚਰਨਜੀਤ ਪੁੱਛ ਰਹੇ ਨੇ, ਕਹਿੰਦੇ ਡਜ਼ ਅ ਡਿਸਪਿਊਟ ਵਿਦ ਪ੍ਰਾਈਵੇਟ ਕਲੈਕਸ਼ਨ ਸਰਵਿਸਿਜ਼ ਹੈਵ ਐਨ ਇਫੈਕਟ ਔਨ ਆਸਟ੍ਰੇਲੀਅਨ ਪੁਲਿਸ ਚੈੱਕ?
ਨੋਟ ਰੀਅਲੀ, ਡਿਪੈਂਡ ਕਰਦਾ ਚਰਨਜੀਤ ਜੀ ਤੁਸੀਂ ਕਿਹੜੇ ਸਟੇਜ ਤੇ ਜੇ। ਅਗਰ ਤੁਹਾਡੇ ਅਗੇਂਸਟ ਲੀਗਲ ਕੋਈ ਕਹਿ ਲਓ ਹੀਅਰਿੰਗ ਜਾਂ ਲੀਗਲ ਤੁਹਾਡੇ ਅਗੇਂਸਟ ਤੁਹਾਨੂੰ ਕੋਈ ਕਹਿ ਲਓ ਤੁਹਾਡੇ ਕਿਸੇ ਕਲੈਕਸ਼ਨ ਏਜੰਸੀ ਨੇ ਕੇਸ ਕੀਤਾ, ਉਹ ਉਹਦੀ ਹੇਅਰਿੰਗ ਹੋਈ ਆ ਤੇ ਉਹ ਚ ਤੁਹਾਨੂੰ ਕਹਿ ਲਓ ਉਹਨਾਂ ਨੇ ਕਨਵਿਕਟ ਕਰਕੇ ਕਿਹਾ ਵਾ ਕਿ ਤੁਹਾਡੇ ਆਹ ਚਾਰਜਿਸ ਆ ਜਾਂ ਤੁਹਾਡੀ ਆਹ ਸਜ਼ਾ ਹੈ। ਅਦਰ ਦੈਨ ਦੈਟ ਪ੍ਰਾਈਵੇਟ ਕਲੈਕਸ਼ਨ ਸਰਵਿਸਿਸ ਇਹ ਕੋਈ ਕ੍ਰਿਮੀਨਲ ਓਫੈਂਸ ਨਹੀਂ ਆ। ਨੋਰਮਲੀ 90% ਔਰ ਈਵਨ ਮੋਰ ਆਫ ਦ ਟਾਈਮ ਤੁਹਾਡੇ ਆਸਟ੍ਰੇਲੀਅਨ ਪੁਲਿਸ ਟੈਕਸ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਆਸਟ੍ਰੇਲੀਅਨ ਪੁਲਿਸ ਟੈਕਸ ਤਾਂ ਪ੍ਰੋਬਲਮ ਹੁੰਦੀ ਹੈ ਜਦੋਂ ਤੁਸੀਂ ਕੋਈ ਕ੍ਰਿਮੀਨਲ ਓਫੈਂਸ ਜਾਂ ਮੇਜਰ ਕ੍ਰਿਮੀਨਲ ਓਫੈਂਸ ਕਹਿ ਲਓ ਕਰਦੇ ਆ। ਸੋ ਆਹ ਕੋਈ ਪ੍ਰਾਈਵੇਟ ਕਲੈਕਸ਼ਨ ਸਰਵਿਸਿਸ ਫੋਰਚੂਨੇਟਲੀ ਤੁਹਾਡੇ ਲਈ ਕੋਈ ਏਡਾ ਮੇਜਰ ਓਫੈਂਸ ਨਹੀਂ ਹੈ
ਜੀ। ਅਗਲਾ ਸਵਾਲ ਜੇਪੀ ਸਿੰਘ ਕਰ ਰਹੇ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਇਹ ਪੁੱਛ ਰਹੇ ਨੇ, ਇਸ ਦੇਰ ਐਨੀ ਚਾਂਸਿਸ ਆਫ ਇੰਜੀਨੀਅਰਿੰਗ ਆਕੂਪੇਸ਼ਨ ਇਨ ਨਿਊ ਸਾਊਥ ਵੇਲਸ ਰੀਜਨਲ ਫਾਰ 491 ਵੀਜ਼ਾ?
ਹਾਂਜੀ, ਜਿਹੜੀ ਇਹਨਾਂ ਨੇ ਪ੍ਰਾਇਰਟੀ ਲਿਸਟ ਦਿੱਤੀ ਆ ਉਹ ਚ ਇੰਜੀਨੀਅਰਿੰਗ ਆਕੂਪੇਸ਼ਨ ਦਾ ਵੀ ਲਿਖਿਆ ਹੋਇਆ ਹੈ ਤੇ ਹਾਲ ਦੀ ਘੜੀ ਚ ਸੁਣਨ ਚ ਆਇਆ ਹੈ ਕਿ 491 ਦਾ ਜਿਹੜਾ ਪਿਛਲਾ ਰਾਊਂਡ ਸੀ ਉਹ ਚ ਪਿਛਲੇ ਵੀਕ ਕੁਛ ਇਨਵਾਈਟਸ ਆਈਆਂ ਨੇ ਇੰਜੀਨੀਅਰਿੰਗ ਆਕੂਪੇਸ਼ਨ ਨੂੰ। ਸੋ ਸਰਟਨਲੀ ਸਕੋਪ ਹੈਗਾ ਜੇਪੀ ਸਿੰਘ ਜੀ 491 ਨਿਊ ਸਾਊਥ ਵੇਲਸ ਦੀ ਅਗਰ ਤੁਸੀਂ ਗੱਲ ਕਰ ਰਹੇ ਹੋ ਤੇ ਇਨਵਾਈਟਸ ਵੀ ਬੜੇ ਲੋ ਪੁਆਇੰਟ ਤੇ ਆਈਆਂ ਨੇ। ਸੋਰੀ, ਜਿਹੜੀਆਂ ਲਾਸਟ ਇਨਵਾਈਟਸ ਉਹ ਕਾਫੀ ਲੋ ਪੁਆਇੰਟ ਤੇ ਆਈਆਂ ਨੇ, ਸਰਟਨਲੀ ਚਾਂਸਿਸ ਹੈਗਾ।
ਤੇ ਇਸ ਤੋਂ ਬਾਅਦ ਐਮ ਰਾਜ਼ਾ ਸਾਡੇ ਨਾਲ ਜੁੜੇ ਨੇ ਤੇ ਫੇਸਬੁੱਕ ਦੇ ਜ਼ਰੀਏ ਇਹਨਾਂ ਨੇ ਵੀ ਸਾਂਝ ਬਣਾਈ ਹੈ। ਤੇ ਇਹਨਾਂ ਨੇ ਪੁੱਛਿਆ, ਵੈਨ ਬਾਰਡਰ ਓਪਨ, ਵੈਨ ਬਾਇਓਮੈਟ੍ਰਿਕ ਓਪਨ ਇਨ ਬਾਇਓਮੈਟ੍ਰਿਕ ਓਪਨ ਇਨ ਪਾਕਿਸਤਾਨ? ਪਹਿਲਾਂ ਤਾਂ ਬਾਰਡਰ ਵਾਲੀ ਜਿਹੜੀ ਹੈ ਬੜੀ ਅਨਿਸ਼ਚਿਤ ਹੈ ਜੀ ਜੀ।
ਇਹ ਬਿਲੀਅਨ ਡਾਲਰ ਕੁਐਸਚਨ ਹੈ ਰਜ਼ਾ ਜੀ। ਅੱਜ ਦੀ ਡੇਟ ਚ ਬਾਰਡਰ ਓਪਨਿੰਗ ਬਾਰੇ ਜ਼ਿਆਦਾ ਚਰਚਾ ਨਹੀਂ ਹੋ ਰਹੀ, ਸਟੇਟਸ ਦੇ ਬਾਰਡਰ ਓਪਨ ਬਾਰੇ ਪਹਿਲੋਂ ਚਰਚਾ ਹੋ ਰਹੀ, ਜਿਹੜੀ ਡੋਮੈਸਟਿਕ ਆ ਪਹਿਲਾਂ ਉਹ ਮੈਟਰ ਰਿਜੋਲਵ ਹੋਊਗਾ। ਸਰਕਾਰ ਨੇ, ਆਸਟ੍ਰੇਲੀਅਨ ਸਰਕਾਰ ਨੇ ਆਲਰੇਡੀ ਅਨਾਊਂਸ ਕਰਤਾ ਕਿ ਜਦੋਂ ਤੱਕ ਵੈਕਸੀਨ, ਜੇ ਮਿਨਿਸਟਰ ਐਲਨ ਟਚ ਦੀ ਆਪਾਂ ਗੱਲ ਕਰੀਏ, ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਉਹ ਐਡਮਿਨਿਸਟਰ ਨਹੀਂ ਹੋ ਜਾਂਦੀ, ਕੋਵਿਡ ਜਿਹੜਾ ਕਹਿ ਲਓ ਪੂਰਾ ਕੰਟਰੋਲ ਨਹੀਂ ਆ ਜਾਂਦਾ, ਅਸੀਂ ਬਾਰਡਰ ਓਪਨਿੰਗ ਦੀ ਨਹੀਂ ਗੱਲ ਕਰ ਰਹੇ। ਸੋ ਅਨਫੋਰਚੁਨੇਟਲੀ ਹਲੇ ਲੰਬੀ ਵੇਟ ਹੋਊਗੀ ਬਾਰਡਰ ਓਪਨਿੰਗ ਚ। ਰਹੀ ਬਾਇਓਮੈਟ੍ਰਿਕਸ ਦੀ ਗੱਲ, ਉਹ ਵੀ ਨਾਲ ਹੀ ਨਾਲ ਹੈਂਡ ਇਨ ਹੈਂਡ ਚੱਲੂਗਾ, ਹਾਲਾਂਕਿ ਉਹ ਬਾਰਡਰ ਓਪਨ ਤੇ ਤੁਹਾਡੇ ਨਹੀਂ ਬਾਇਓਮੈਟ੍ਰਿਕਸ ਓਪਨ ਹੋਣਗੇ, ਬਟ ਉਹ ਚ ਵੀ ਥੋੜਾ ਟਾਈਮ ਲੱਗੂਗਾ। ਜਿੱਦਾਂ ਇਹਨਾਂ ਨੇ ਕਿਹਾ ਕਿ 2021 ਦੇ ਐਂਡ ਤੱਕ ਅਸੀਂ ਸੋਚ ਰਹੇ ਹਾਂ ਕਿ ਬਾਰਡਰ ਖੋਲਾਂਗੇ, ਡਿਪੈਂਡ ਕਰਦਾ ਕਿ ਕੋਵਿਡ-19 ਸਿਚੁਏਸ਼ਨ ਕਿੱਦਾਂ ਰਹਿੰਦੀ ਆ। ਸੋ ਰਜ਼ਾ ਜੀ, ਓਬਵੀਅਸ ਆ ਕਿ ਵੇਟ ਕਰਨੀ ਪਊਗੀ ਹਲੇ।
ਬਿਲਕੁਲ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਮਹਾਵੀਰ ਸਿੰਘ ਦੁਆਨ ਕਰ ਰਹੇ ਨੇ, ਮੀਨਾ ਹੋਰਾਂ ਦਾ ਸਵਾਲ ਅਸੀਂ ਲੈ ਚੁੱਕੇ ਹਾਂ, ਸ਼ਾਇਦ ਉਸ ਸਵਾਲ ਦੇ ਨਾਲ ਜੁੜਦਾ ਕੁਛ ਤਰੀਕ ਬਾਰੇ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਸੀ, ਪਰ ਜਵਾਬ ਜਿਹੜਾ ਉਹ ਲੈ ਚੁੱਕੇ ਨੇ। ਮਹਾਵੀਰ ਸਿੰਘ ਦੁਆਨ ਜਿਹੜੇ ਆ ਇਹ ਪੁੱਛ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਵੀ ਇਹ ਪੁੱਛਿਆ ਜੀ, ਹਾਂਜੀ, ਵੈਨ ਬਾਰਡਰ ਵਿਲ ਓਪਨ ਜੀ ਫਾਰ ਇੰਟਰਨੈਸ਼ਨਲ ਰਜਿਸਟਰਡ ਨਰਸ ਹੂ ਵਾਂਟਸ ਟੂ ਡੂ ਬ੍ਰਿਜਿੰਗ ਪ੍ਰੋਗਰਾਮ। ਬਾਰਡਰ ਦੀ ਗੱਲ ਤਾਂ ਪਹਿਲਾਂ ਵੀ ਕਰ ਚੁੱਕੇ ਆ, ਪਰ ਹਾਂਜੀ ਕ੍ਰਿਟੀਕਲ ਸੈਕਟਰ ਦੀ ਗੱਲ ਜੀ।
ਇਹਦਾ ਆਨਸਰ ਇਹ ਆ, ਦੇਖੋ ਰਜਿਸਟਰਡ ਨਰਸ ਜਿੱਦਾਂ ਦੋ ਡਿਫਰੈਂਸ ਹੈ, ਠੀਕ ਆ। ਇੱਕ ਹੈ ਰਜਿਸਟਰਡ ਨਰਸ ਜਿਹਦੀ ਆਲਰੇਡੀ ਇੱਥੇ ਰਜਿਸਟ੍ਰੇਸ਼ਨ ਆ, ਆਲਰੇਡੀ ਇੱਥੇ ਜੋਬ ਆ, ਉਹ ਇੰਡੀਆ ਗਏ ਐਂਡ ਉਹ ਸਟਕ ਹੋ ਗਏ, ਉਹਨਾਂ ਨੂੰ ਸਰਕਾਰ ਨੇ ਕਿਹਾ ਅਸੀਂ ਪ੍ਰਾਇਰਟੀ ਦੇਵਾਂਗੇ ਜੇ ਤੁਸੀਂ ਟਰੈਵਲ ਬੈਨ ਐਗਜ਼ੈਂਪਸ਼ਨ ਦੀ ਗੱਲ ਕਰਦੇ ਹਾਂ, ਤਾਂ ਕਿ ਤੁਹਾਡੇ ਤੇ ਟਰੈਵਲ ਬੈਨ ਨਾ ਲੱਗੇ, ਤੁਸੀਂ ਇੱਥੇ ਆ ਸਕੋ। ਜਿਹੜੇ ਨਿਊ ਜਾਂ ਸਟੂਡੈਂਟ ਨਰਸ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨਾਂ ਨੇ ਇੱਥੇ ਬ੍ਰਿਜਿੰਗ ਕੋਰਸ ਕਰਨ ਆਉਣਾ ਹੈ, ਅਨਫੋਰਚੁਨੇਟਲੀ ਉਹ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਦੀ ਕੈਟੇਗਰੀ ਚ ਪੈਣਗੇ, ਠੀਕ ਆ। ਤੇ ਉਹਨਾਂ ਲਈ ਸੇਮ ਰੂਲਸ ਲਾਗੂ ਹੋਣਗੇ ਜੋ ਆਮ ਸਟੂਡੈਂਟਸ ਲਈ ਹੁੰਦੇ ਆ, ਜੋ ਮੈਂ ਹੁਣੇ ਕਿਹਾ ਕਿ ਇੰਟਰਨੈਸ਼ਨਲ ਬਾਰਡਰ ਜਿਹੜੇ ਆ ਉਹ ਮਿਡ ਟੂ ਐਂਡ, ਇਨਫੈਕਟ ਐਂਡ ਕਹਿ ਲਓ 2021 ਦੀ ਆਪਾਂ ਗੱਲ ਕਰੀਏ, ਉਦੋਂ ਤੱਕ ਉਹ ਕਲੋਜ ਰਹਿਣੇ ਆ, ਸਰਕਾਰ ਨੇ ਕਿਹਾ। ਸੋ ਰਜਿਸਟਰਡ ਨਰਸ ਜਿਹੜੇ ਬ੍ਰਿਜਿੰਗ ਕੋਰਸ ਕਰਨ ਆ ਰਹੇ ਆ, ਉਹ ਐਜ਼ ਐਨ ਸਟੂਡੈਂਟ ਜਾਂ ਐਜ਼ ਅ ਵਿਜ਼ਿਟਰ ਆਉਣਗੇ ਇੱਥੇ, ਉਹਨਾਂ ਲਈ ਸੇਮ ਰੂਲਸ ਅਪਲਾਈ ਕਰਦੇ ਆ।
ਠੀਕ, ਤੇ ਇਸ ਤੋਂ ਬਾਅਦ ਜੀ ਮੀਨਾ ਦੁਬਾਰਾ ਜੁੜੇ ਨੇ, ਉਹਨਾਂ ਦਾ ਮੈਂ ਜ਼ਰੂਰ ਇਸ ਵੇਲੇ ਮੈਸੇਜ ਜਿਹੜਾ ਸ਼ਾਮਲ ਕਰਦੀ ਹਾਂ। ਪਹਿਲਾਂ ਤਾਂ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਸਰ, ਆਈ ਐਮ ਗ੍ਰੈਜੂਏਟਿਡ ਇਨ ਅਕਾਊਂਟਿੰਗ ਫਰੋਮ ਆਸਟ੍ਰੇਲੀਆ and studying MBA. I want to switch to master's in teaching. Can I get English language waiver when I will assess my secondary teaching degree?
Agar tusi department di gal kar rahe ha ta nahi, tuhanu English language waiver nahi milunge kyunki unna de requirement skills assessment de same hai agar tusi skill assessment di gal karo. Je tusi gal kar rahe ki switch of master's in teaching language barrier from university, ਉਹ ਤੁਹਾਨੂੰ ਯੂਨੀ ਨਾਲ ਨੈਗੋਸ਼ੀਏਟ ਜਾਂ ਯੂਨੀ ਨਾਲ ਗੱਲ ਕਰਨੀ ਪੈਣੀ, ਬਟ ਜੇ ਤੁਸੀਂ ਡਿਪਾਰਟਮੈਂਟ ਦੀ ਗੱਲ ਕਰ ਰਹੇ ਹੋ, ਅਨਫੋਰਚੁਨੇਟਲੀ ਤੁਹਾਨੂੰ ਵੇਵਰ ਸਕਿੱਲ ਅਸੈਸਮੈਂਟ ਜਾਂ ਉਹਦੇ ਚ ਨਹੀਂ ਮਿਲੂਗਾ ਅਨਫੋਰਚੁਨੇਟਲੀ
ਜੀ। ਤੇ ਜੇ ਪੀ ਸਿੰਘ ਦੁਬਾਰਾ ਜੁੜੇ ਨੇ, ਕਹਿ ਰਹੇ ਨੇ ਆਈ ਥਿੰਕ ਵੀ ਕਾਂਟ ਅਪਲਾਈ ਆਫਟਰ ਡਿਪਲੋਮਾ ਆਫ ਨਰਸਿੰਗ। ਪਤਾ ਨੀ ਜਿਹਨਾਂ ਨੇ ਸਵਾਲ ਉਸ ਵੇਲੇ ਤੱਕ ਆਪਣਾ ਜਵਾਬ ਸੁਣਿਆ ਸੀ ਜਾਂ ਨਹੀਂ, ਇਹਨਾਂ ਦਾ ਜਿਹੜਾ ਸਵਾਲ ਅਸੀਂ ਸ਼ਾਮਲ ਕੀਤਾ ਸੀਗਾ। ਇਹਨਾਂ ਨੇ ਪੁੱਛਿਆ ਤਾਂ ਇਹ ਸੀ ਕਿ ਐਨੀ ਚਾਂਸਿਸ ਆਫ ਇੰਜੀਨੀਅਰਿੰਗ ਆਕੂਪੇਸ਼ਨ ਇਨ ਨਿਊ ਸਾਊਥ ਵੇਲਜ਼ ਰੀਜਨਲ ਫਾਰ 491 ਵੀਜ਼ਾ, ਜਾਂ ਫਿਰ ਕਿਸੇ ਹੋਰ ਸਵਾਲ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਪੱਖ ਹੈ ਉਹ ਮੈਨੂੰ ਲੱਗਦਾ ਇਸ ਮੈਸੇਜ ਦੇ ਵਿੱਚ ਰੱਖਿਆ। ਸੋ ਧੰਨਵਾਦ ਜੇ ਪੀ ਸਿੰਘ ਜੀ ਜੁੜਨ ਦੇ ਲਈ। ਤੇ ਅਗਲਾ ਜਿਹੜਾ ਮੈਂ ਮੈਸੇਜ ਸ਼ਾਮਲ ਕਰਦੀ ਹਾਂ, ਸਾਡੇ ਨਾਲ ਜੁੜੇ ਨੇ ਅਗਲੇ ਜਿਹੜੇ ਫੇਸਬੁੱਕ ਵਿਵਰ ਦੀਪ ਜੁੜੇ ਨੇ, ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਹੈਵ ਡਨ BA/BEd ਫਰੋਮ ਇੰਡੀਆ, am I eligible for masters of teaching and what is the entry requirement? Te now kende I am in Australia doing diploma of early childhood.
Haan ji, the masters of teaching, the requirement jehde main skill assessment de dasse hai, oh obviously ode English de standards kafi high ne, theek hai, jehde 8877 ne. Je tusi course di gal kar rahe ha te oh again main ਤੁਹਾਨੂੰ ਰੈਕਮੈਂਡ ਕਰੂੰਗਾ ਤੁਸੀਂ ਕਿਸੇ ਐਜੂਕੇਸ਼ਨ ਏਜੰਟ ਨਾਲ ਕੰਸਲਟ ਕਰੋ, ਕਿਉਂਕਿ ਉਹਨਾਂ ਦੀ ਏਰੀਆ ਆਫ ਐਕਸਪਰਟੀਜ਼ ਆ ਵੀ ਮਾਸਟਰ ਆਫ ਟੀਚਿੰਗ ਦੀ ਰਿਕੁਆਇਰਮੈਂਟ ਕੀ ਆ। ਮੈਂ ਦੱਸ ਸਕਦਾ ਕਿ 7 ਦੇ ਨੇੜੇ ਤੇੜੇ ਉਹ ਸ਼ਾਇਦ ਐਕਸੈਪਟ ਕਰਨ ਤੁਹਾਨੂੰ, ਅਗਰ ਤੁਹਾਡੇ ਪੈਂਡ 7 ਦੇ ਨੇੜੇ।
ਜੀ ਜੀ, ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਜੀ ਕਿਰਨ ਤੇ ਕਿਰਨ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਕਿਰਨ ਜੀ, ਇਹਨਾਂ ਨੇ 190 ਐਜ਼ ਆਰ ਐਨ ਇਨ ਵਿਕਟੋਰੀਆ ਦੇ ਬਾਰੇ ਪੁੱਛਣਾ ਚਾਹਿਆ। ਕਹਿੰਦੇ ਜਸਟ ਵਾਂਟ ਟੂ ਆਸਕ ਇਸ ਆਈ ਲੌਜ ਰਜਿਸਟ੍ਰੇਸ਼ਨ ਆਫ ਇੰਟਰਸਟ ਐਜ਼ ਆਰ ਐਨ ਇਨ ਵਿਕਟੋਰੀਆ ਔਨ 19th ਆਫ ਸੈਪਟੈਂਬਰ। ਆਈ ਹੈਵ ਮੈਂਸ਼ਨ ਮਾਈ ਵਰਕ ਪਲੇਸ ਨੇਮ ਦੇਅਰ। Now I have some issues at my workplace and want to quit that job. Will it impact my visa application if I quit it?
No, it won't. 190 jadi ya. Oh, koi employee sponsorship nahi hai, usse nomination ya. Agar tusi apni job chhad dene ya, te oda koi edan di gal nahi hai agar tada dispute hai jo bhi ya. Theek hai? ਕੋਈ ਪਰਸਨਲ ਰੀਜ਼ਨ ਹੋ ਸਕਦਾ ਤੁਹਾਡਾ ਜੋਬ ਕਰਨ ਦਾ, ਉਹਦੇ ਤੇ ਕੋਈ ਨੈਗੇਟਿਵ ਇੰਪੈਕਟ ਨਹੀਂ ਆ। ਐਸ ਲੌਂਗ ਐਸ ਤੁਸੀਂ ਜਿਹੜਾ ਵਰਕ ਐਕਸਪੀਰੀਅੰਸ ਕਲੇਮ ਕੀਤਾ ਹੈ ਉਹ ਸਹੀ ਹੋਵੇ, ਲਾਈਕ ਐਸ ਇਨ ਉਹ ਰਾਈਟ ਹੋਵੇ। ਅਗਰ 1 ਈਅਰ ਦਾ ਤੁਸੀਂ 1 ਈਅਰ ਦਾ ਕੀਤਾ ਜੋ ਮੈਂ ਸ਼ੋਰ ਹੈ ਕਿ ਤੁਸੀਂ ਕੀਤਾ ਹੋਣਾ ਹੈ, ਅਦਰ ਦੈਨ ਦੈਟ ਅਗਰ ਤੁਸੀਂ ਜੋਬ ਛੱਡ ਦਿੰਦੇ ਹੋ ਉਹਦਾ 190 ਤੇ ਕੋਈ ਇੰਪੈਕਟ ਨਹੀਂ ਪੈਂਦਾ।
ਠੀਕ, ਇਸੇ ਤਰ੍ਹਾਂ ਸਵਾਲ ਜਿਹੜੇ ਉਹ ਆਪਾਂ ਸ਼ਾਮਲ ਕਰਦੇ ਰਹਾਂਗੇ। ਪਰ ਜਿਹੜੀ ਗੱਲਬਾਤ ਅਸੀਂ ਪਾਥਵੇਜ਼ ਦੀ ਕਰ ਰਹੇ ਸੀਗੇ ਕਿ PR ਦੇ ਜਿਹੜੇ ਪਾਥਵੇਜ਼ ਆ, ਬਹੁਤ ਸਾਰੇ ਸਵਾਲ ਵੀ ਉਹਦੇ ਨਾਲ ਸੰਬੰਧਿਤ ਸਾਡੇ ਕੋਲ ਪਹੁੰਚ ਰਹੇ ਨੇ। ਤੇ ਰਣਬੀਰ ਜੀ, ਜਿਹੜੀ ਅਗਲੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਇਹ ਕਿ ਅੱਜ ਕੱਲ ਜਿਹੜੀਆਂ ਆਪਸ਼ਨਸ ਆ ਉਹ ਬਹੁਤ ਘੱਟ ਦੀਆਂ ਜਾ ਰਹੀਆਂ ਜਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਬਹੁਤ ਲਿਮਿਟਡ ਰਹਿ ਗਈਆਂ, ਹਨਾ। ਔਰ ਇਸ ਦੌਰਾਨ ਜੇ ਅਸੀਂ 491 ਦੀ ਗੱਲ ਕਰੀਏ ਤੇ ਜਿਹੜੇ ਐਪਲੀਕੈਂਟ 491 ਇਸ ਵੇਲੇ ਲੈਣਾ ਚਾਹੁੰਦੇ ਆ ਜਾਂ ਉਹਦੇ ਨਾਲ ਜਾਣਾ ਚਾਹੁੰਦੇ ਆ, ਤਾਂ ਤੁਸੀਂ ਕੀ ਐਡਵਾਈਸ ਕਰਦੇ ਹੋ? ਕਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਇਸ ਵੀਜ਼ੇ ਦੀਆਂ? ਵੈਸੇ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਵੀ ਤੁਸੀਂ ਦੱਸ ਚੁੱਕੇ ਹੋ, ਪਰ ਫਿਰ ਵੀ ਇੱਕ ਵਾਰ ਇਹਦੇ ਉੱਤੇ ਥੋੜੀ ਜਿਹੀ ਇੱਕ ਸਰਸਰੀ ਝਾਤ ਜਿਹੜੀ ਆ ਜ਼ਰੂਰ ਪਾਈਏ।
ਮੈਂ ਦੱਸਦਾ ਕਿ 491 ਅੱਜ ਦੀ ਡੇਟ 'ਚ ਸਭ ਤੋਂ ਫੇਮਸ ਵੀਜ਼ਾ ਜਾਂ ਮੋਸਟ ਹਾਈਲੀ ਸੌਟ ਆਫਟਰ ਵੀਜ਼ਾ ਹੋ ਗਿਆ। ਕਿਉਂ? ਕਿਉਂਕਿ ਜਿੱਦਾਂ ਪ੍ਰੋਗਰਾਮ ਦੇ ਸ਼ੁਰੂ ਚ ਆਪਾਂ ਗੱਲ ਕੀਤੀ ਕਿ 189 ਦੀਆਂ ਜਿਹੜੀਆਂ ਇਨਵੀਟੇਸ਼ਨ ਆ, ਈਵਨ 190 ਦੀਆਂ ਜਿਹੜੇ ਸਟੇਟ ਨੋਮੀਨੇਟਡ ਆ, ਉਹਨਾਂ ਦੀਆਂ ਇਨਵੀਟੇਸ਼ਨ ਬਹੁਤ ਘੱਟ ਆ ਰਹੀਆਂ। 491 ਔਨ ਦੀ ਅਦਰ ਹੈਂਡ, ਜਿੱਦਾਂ ਮੈਂ ਹੁਣੇ ਨਿਊ ਸਾਊਥ ਵੇਲਸ ਦੀ ਗੱਲ ਕੀਤੀ ਕਿ ਕਾਫੀ ਲੋਅ ਪੁਆਇੰਟਸ ਤੇ ਵੀ ਇੰਜੀਨੀਅਰਸ ਨੂੰ ਜਾਂ ਨਰਸਿਸ ਨੂੰ ਉਹਨਾਂ ਨੇ ਇਨਵੀਟੇਸ਼ਨ ਦਿੱਤੀਆਂ ਨੇ, ਠੀਕ ਹੈ। ਤੇ 491 ਨੇ ਸਕਿਲਡ ਰੀਜਨਲ ਵੀਜ਼ਾ, ਜਿਹ ਚ ਕੀ ਤੁਹਾਡੀ ਮੇਨ ਜਿਹੜੀਆਂ ਰਿਕੁਆਇਰਮੈਂਟ, ਤੁਹਾਡੇ ਕੋਲ ਫੁੱਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ, ਤੁਹਾਡੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਤੁਸੀਂ ਮੀਟ ਕੀਤੀ ਹੋਣੀ ਚਾਹੀਦੀ ਆ, ਤੁਸੀਂ ਪੁਆਇੰਟਸ ਜਿਹੜੇ ਆ ਮਿਨੀਮਮ 65 ਹੋਣੇ ਚਾਹੀਦੇ ਆ। ਸਟੇਟ ਤੁਹਾਨੂੰ ਨੋਮੀਨੇਟ, ਸਟੇਟ ਨੇ ਨੋਮੀਨੇਟ ਕੀਤਾ ਹੋਇਆ ਹੋਣਾ ਚਾਹੀਦਾ 491 ਵਾਸਤੇ। ਜਿੱਦਾਂ ਹੁਣ ਵਿਕਟੋਰੀਆ ਚ ਦੋ ਆਪਸ਼ਨ ਨੇ, ਇੱਕ ਹੈ ਰਿਲੇਟਿਵ ਸਪੋਂਸਰਸ਼ਿਪ, ਜਿਹ ਚ ਅਗਰ ਤੁਹਾਡੇ ਰਿਸ਼ਤੇਦਾਰ ਕੋਈ ਕਲੋਜ਼ ਰਿਲੇਟਿਵ ਰੀਜਨਲ ਏਰੀਆ ਚ ਰਹਿ ਕੇ ਤੁਹਾਨੂੰ ਸਪੋਂਸਰ ਕਰਦੇ ਨੇ, ਤਾਂ ਵੀ ਤੁਸੀਂ 491 ਲਿਆ, ਜਾਂ ਫਿਰ ਸਟੇਟ ਨੋਮੀਨੇਸ਼ਨ ਜਿਹ ਚ ਤੁਹਾਨੂੰ ਜੋਬ ਆਫਰ ਲੈਟਰ ਚਾਹੀਦੀ ਹੈ। ਸੋ ਹਰ ਸਟੇਟ ਦੀਆਂ ਅੱਡ ਅੱਡ ਰਿਕੁਆਇਰਮੈਂਟ ਆ। ਹੁਣ ਨਿਊ ਸਾਊਥ ਵੇਲਸ ਜਿਹੜਾ ਉਹ ਥੋੜਾ ਲੀਨੀਅੰਟ ਮੰਨਿਆ ਗਿਆ ਹੈ 491 ਦੀਆਂ ਕਹਿ ਲਓ ਇਨਵੀਟੇਸ਼ਨ ਭੇਜਣ ਲਈ, ਇਸ ਲਈ ਸਾਰੇ ਕਾਫੀ ਦੇਰ ਤੋਂ ਉਡੀਕ ਕਰ ਰਹੇ ਨੇ। ਸੋ ਕਾਫੀ ਫੇਮਸ ਵੀਜ਼ਾ ਹੈ, ਕਾਫੀ ਹਾਈਲੀ ਸੌਟ ਆਫਟਰ ਆ, ਰਿਕੁਆਇਰਮੈਂਟ ਥੋੜੀਆਂ ਲੋ ਆ, ਸੋ ਇਸ ਲਈ 491 ਕਾਫੀ ਉਡੀਕ ਹੁੰਦੀ ਹੈ ਜਦੋਂ 491 ਦੀ ਕਹਿ ਲਓ ਇਨਵੀਟੇਸ਼ਨ ਜਾਂ 491 ਓਪਨ ਹੋਣ ਵਾਲੀਆਂ ਹੁੰਦੀਆਂ।
ਠੀਕ, ਸੋ ਇਹਦੇ ਉੱਤੇ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਇਸ ਵੇਲੇ ਸਵਾਲ ਸਾਡੇ ਕੋਲ ਪਹੁੰਚਿਆ ਸੰਧੂ ਮੇਜਰ ਹੋਰਾਂ ਦਾ, ਜਿਹੜੇ ਕਿ ਫੇਸਬੁੱਕ ਜ਼ਰੀਏ ਜੁੜੇ ਨੇ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਮੇਜਰ ਸੰਧੂ ਜੀ, ਸਵਾਲ ਇਹਨਾਂ ਦਾ ਸੇਮ ਹੀ ਹੈ ਜਿਹੜਾ ਪਹਿਲਾਂ ਤੁਸੀਂ ਜਵਾਬ ਦੇ ਚੁੱਕੇ ਹੋ। ਕਹਿੰਦੇ ਸਰ ਬਾਰਡਰ ਕਦੋਂ ਤੱਕ ਓਪਨ ਹੋਣਗੇ? ਔਰ ਇਹਦਾ ਜਵਾਬ ਜਿਹੜਾ ਜੀ ਪ੍ਰੋਗਰਾਮ ਚੱਲਦੇ ਦੌਰਾਨ 2-3 ਵਾਰ ਪਹਿਲਾਂ ਰਣਬੀਰ ਜੀ ਦੇ ਚੁੱਕੇ ਨੇ। ਸੋ ਬਾਰਡਰ ਜਿਹੜੇ ਆ ਉਹ ਕਦੋਂ ਓਪਨ ਹੋਣਗੇ, ਇਹਦਾ ਅਜੇ ਤੱਕ ਵੀ ਕੋਈ ਜਿਹੜਾ ਜਵਾਬ ਹੈ ਉਹ ਕਿਸੇ ਕੋਲ ਨਹੀਂ ਹੈ, ਤੇ ਅਸੀਂ ਉਡੀਕ ਕਰ ਸਕਦੇ ਹਾਂ।
ਕਿਹੜੀ ਸਰਕਾਰ ਨੇ ਕਿਹਾ ਕਿ ਸਾਲ 2021 ਦੇ ਐਂਡ ਤੱਕ, ਉਹ ਵੀ ਡਿਪੈਂਡ ਕਰਦਾ ਹੈ ਕਿ ਕੋਵਿਡ ਦੀ ਸਿਚੁਏਸ਼ਨ ਆਸਟ੍ਰੇਲੀਆ ਚ ਕਿੱਦਾਂ ਰਹਿੰਦੀ ਹੈ। ਹੁਣ ਵਿਕਟੋਰੀਆ ਦੇ ਕਾਫੀ ਕਹਿ ਲਓ ਗੁੱਡ ਨਿਊਜ਼ ਇਹ ਆਈ ਹੈ ਕਿ ਕੇਸਿਸ ਘੱਟ ਹੋ ਗਏ ਆ, ਸੋ ਡਿਪੈਂਡ ਕਰਦਾ ਹੈ। ਇਹ ਵੀ ਹੋ ਸਕਦਾ ਕਿ ਪਹਿਲੋਂ ਖੋਲ ਜਾਣ, ਕੋਈ ਇਹਦਾ ਰਾਈਟ ਤੇ ਰੋਂਗ ਆਂਸਰ ਨਹੀਂ ਹੈ। ਇਹ ਡਿਪੈਂਡ ਕਰਦਾ ਕਿ ਕਦੋਂ ਸਾਰੀ ਚੀਜ਼ ਪੂਰੇ ਵਰਲਡ ਚ ਜਾਂ ਜਿਹੜੀਆਂ ਕੰਟਰੀਜ਼ ਨੇ, ਇਹ ਵੀ ਹੋ ਸਕਦਾ ਜਿੱਦਾਂ ਆਸਟ੍ਰੇਲੀਆ ਟਰੈਵਲ ਬਬਲ ਅੱਜ ਦੀ ਡੇਟ ਚ ਪ੍ਰਪੋਜ਼ ਕਰ ਰਿਹਾ ਨਿਊਜ਼ੀਲੈਂਡ ਨਾਲ, ਸਿੰਗਾਪੁਰ ਨਾਲ, ਤਾਇਵਾਨ ਨਾਲ, ਕਿਉਂਕਿ ਇਹਨਾਂ ਕੰਟਰੀਜ਼ ਚ ਜਿਹੜੇ ਕੇਸਿਸ ਘੱਟ ਨੇ। ਸੋ ਇੰਡੀਆ ਚ ਕੀ ਹਾਲਾਤ ਹੁੰਦੇ ਆ, ਉੱਥੇ ਕੇਸਿਸ ਅਗਰ ਵਧੀ ਜਾਂਦੇ ਆ ਤਾਂ ਉਹਦਾ ਫਰਕ ਪੈ ਸਕਦਾ ਕਿ ਉਹ ਇੰਡੀਆ ਨੂੰ ਐਕਸਕਲੂਡ ਕਰ ਦੇਣ, ਇਹ ਵੀ ਹੋ ਸਕਦਾ ਠੀਕ ਹੈ ਸੋ ਪੂਰੇ ਵਰਲਡ ਚ ਕੋਵਿਡ ਸਿਚੁਏਸ਼ਨ ਕਿੱਦਾਂ ਕੰਟਰੋਲ ਚ ਆਊਗੀ ਜਾਂ ਉਹਦੀ ਕੀ ਖਬਰ ਆਉਂਦੀ ਆ ਉਹਦੇ ਤੇ ਡਿਪੈਂਡ ਕਰੂਗੇ ਬਾਰਡਰ
ਜੀ ਸਰ ਰਣਵੀਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਅਮਰੀਕਾ ਜਾਂ ਕੈਨੇਡਾ ਵਰਗੇ ਜਿਹੜੇ ਦੇਸ਼ ਹੈ ਉਹ ਕੁਝ ਭਾਰਤੀਆਂ ਦੇ ਲਈ ਜਿਹੜੇ ਟਰੈਵਲ ਬੈਨ ਆ ਉਹ ਸ਼ਾਇਦ ਖੋਲਣ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਸੋ ਕਿੰਨਾ ਕੁ ਸਹੀ ਹੈ ਇਹ
ਨਹੀਂ ਇਹ ਜੀ ਪਹਿਲੂ ਵੀ ਅਗਰ ਆਪਾਂ ਕੈਨੇਡਾ ਤੇ ਯੂਐਸ ਦੀ ਗੱਲ ਦੇਖੀਏ ਨਾ ਤੇ ਕੈਨੇਡਾ ਤੇ ਯੂਐਸ ਆਸਟ੍ਰੇਲੀਆ ਦੀ ਕੰਪੈਰੀਜ਼ਨ ਨਾਲ ਸ਼ੁਰੂ ਤੋਂ ਹੀ ਕਾਫੀ ਲੀਨੀਅੰਟ ਰਹੇ ਆ ਟਰੈਵਲ ਬੈਨ ਐਗਜ਼ੈਂਪਸ਼ਨ ਦੇਣ ਲਈ ਸਪੋਜ਼ ਤੁਸੀਂ ਵਿਜ਼ਿਟਰ ਆ ਮੈਂ ਕੈਨੇਡਾ ਤੋਂ ਕਈ ਜਾਣਿਆਂ ਨਾਲ ਗੱਲ ਹੋਈ ਆ ਜਿਹੜੇ ਵਿਜ਼ਿਟਰ ਵੀ ਨੇ ਉਹ ਵੀ ਅੱਜ ਦੀ ਡੇਟ ਚ ਕੈਨੇਡਾ ਵਾਪਸ ਚਲੇ ਗਏ ਠੀਕ ਆ ਸਟੂਡੈਂਟਸ ਲਈ ਇਹ ਸੋਚ ਰਹੇ ਨੇ ਜਾਂ ਸੱਤ ਰਹੇ ਆ ਸੋ ਇਹ ਕਾਫੀ ਲੀਨੀਅੰਟ ਰਹੇ ਨੇ ਆਸਟ੍ਰੇਲੀਆ ਸੋ ਇਹ ਜਿਹੜੀ ਤੁਹਾਡੀ ਖ਼ਬਰ ਹੈ ਉਹਦੇ ਚ ਮੈਂ ਸਿਰਫ ਇਹ ਐਡ ਕਰਨਾ ਚਾਹੂੰਗੀ ਕਿ ਇਹ ਸ਼ੁਰੂ ਤੋਂ ਹੀ ਥੋੜਾ ਇਹਨਾਂ ਨੇ ਰਿਆਇਤ ਰੱਖੀ ਆ ਕਾਫੀ ਢਿੱਲ ਰੱਖੀ ਆ ਟਰੈਵਲ ਆਸਟ੍ਰੇਲੀਆ ਆਨ ਦੀ ਅਦਰ ਹੈਂਡ ਨੇ ਕਾਫੀ ਸਟ੍ਰਿਕਟ ਕੀਤਾ ਹੈ ਤੇ ਇਹ ਰਵੱਈਆ ਜਿਹੜਾ ਅੱਗੇ ਵੀ ਸਟ੍ਰਿਕਟ ਰਹਿਣਾ ਹੈ ਇਹਨਾਂ ਨੇ ਫੈਸਟੀਵਲਸ ਜਾਂ ਕੁਛ ਕਰਕੇ ਨਹੀਂ ਕੋਈ ਰਿਆਇਤ ਕਰਨੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਫੈਮਿਲੀਜ਼ ਕਈ ਤੁਸੀਂ ਮੀਡੀਆ ਚ ਦੇਖਿਆ ਹੋਣਾ ਕਈ ਫੈਮਿਲੀਜ਼ ਅਪਾਰਟ ਆ ਮੀਨੋ ਕਈਆਂ ਦੇ ਬੱਚੇ ਉੱਥੇ ਰਹਿ ਗਏ ਨੇ ਉਹਨਾਂ ਨੂੰ ਵੀ ਕੋਈ ਰਿਆਇਤ ਨਹੀਂ ਦਿੱਤੀ ਜਾ ਰਹੀ ਸੋ ਆਸਟ੍ਰੇਲੀਆ ਇੰਨਾ ਸਟ੍ਰਿਕਟ ਹੈ ਅੱਜ ਦੀ ਡੇਟ ਚ ਸੋ ਉਹ ਖਬਰ ਤੁਹਾਡੀ ਸਹੀ ਆ ਲੇਕਿਨ ਆਸਟ੍ਰੇਲੀਆ ਤਿਉਹਾਰ ਹੋਵੇ ਜਾਂ ਜੋ ਵੀ ਹੋਵੇ ਇਹਨਾਂ ਨੇ ਸਟ੍ਰਿਕਟ ਸਟੈਂਡ ਲਿਆ ਕਿ ਅਸੀਂ ਹਲੇ ਟਰੈਵਲ ਨਹੀਂ ਅਲਾਓ ਕਰਾਂਗੇ
ਬਿਲਕੁਲ ਸੋ ਸ਼ਾਇਦ ਇਸੇ ਹੀ ਤਰਜ਼ ਤੇ ਬਹੁਤ ਸਾਰੇ ਦੋਸਤ ਜਿਹੜੇ ਉਹ ਅੱਜ ਇਹ ਸਵਾਲ ਸਾਡੇ ਤੱਕ ਪਹੁੰਚਾ ਰਹੇ ਆ ਕਿ ਆਸਟ੍ਰੇਲੀਆ ਦੇ ਬਾਰਡਰ ਕਦੋਂ ਓਪਨ ਹੋਣੇ ਆ ਕਿਉਂਕਿ ਦੂਸਰੀਆਂ ਕੰਟਰੀਜ਼ ਦੇ ਵਿੱਚ ਜਦੋਂ ਉਹਨਾਂ ਦੇ ਆਲੇ ਦੁਆਲੇ ਵਾਲੇ ਜਿਹੜੇ ਆ ਰਿਸ਼ਤੇਦਾਰ ਨੇ ਦੂਰ ਦੇ ਨੇੜੇ ਦੇ ਹਨਾ ਜਦੋਂ ਗੱਲ ਕਰਦੇ ਹੋਣਗੇ ਤਾਂ ਸ਼ਾਇਦ ਉਹਨਾਂ ਦੇ ਅੰਦਰ ਵੀ ਇਹ ਉਤਸੁਕਤਾ ਜਿਹੜੀ ਉਹ ਪੈਦਾ ਹੁੰਦੀ ਹੈ ਖੈਰ ਅਸੀਂ ਵੱਧਦੇ ਹਾਂ ਅਗਲੇ ਸਵਾਲ ਨਾਲ ਅਗਲਾ ਸਵਾਲ ਹੈ ਰਾਜਨ ਢਿੱਲੋਂ ਹੋਰਾਂ ਦਾ ਜੀ ਰਾਜਨ ਢਿੱਲੋਂ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਇਹਨਾਂ ਨੇ ਪੁੱਛਣਾ ਚਾਹਿਆ ਸਰ ਕਹਿੰਦੇ ਕੰਬਾਈਨ ਡਿਪੈਂਡੈਂਟ ਵੀਜ਼ਾ ਵਿਦਡਰਾਅਲ ਕਰ ਲੈਣੀ ਚਾਹੀਦੀ ਹੈ ਜਾਂ ਵੇਟ ਕਰਨੀ ਚਾਹੀਦੀ ਹੈ
ਅਗਰ ਵਿਦਡਰਾਅ ਕਰੋਗੇ ਤਾਂ ਫਿਰ ਤੋਂ ਪਾਓਗੇ ਠੀਕ ਹੈ ਤੁਸੀਂ ਅਗਰ ਵਿਦਡਰਾਅ ਕਰੋਗੇ ਤਾਂ ਆਬਵੀਅਸਲੀ ਜੇ ਤੁਸੀਂ ਅੱਜ ਦੀ ਡੇਟ ਚ ਰਾਜਨ ਜੀ ਮੈਨੂੰ ਇਹ ਨਹੀਂ ਪਤਾ ਸੀ ਇੰਡੀਆ ਜਾਂ ਇੱਥੇ ਆ ਬਟ ਤੁਹਾਨੂੰ ਅਗਰ ਤੁਸੀਂ ਆਫਸ਼ੋਰ ਆ ਜਾਂ ਇੰਡੀਆ ਆ ਤਾਂ ਤੁਹਾਨੂੰ ਫਿਰ ਤੋਂ ਵੀ ਤਾਂ ਪਾਉਣੀ ਪਾਊਗੀ ਤਾਂ ਅੱਜ ਦੀ ਡੇਟ ਚ ਕਿਉਂ ਚ ਆ ਤੁਹਾਡੀ ਲਾਈਨ ਚ ਲੱਗੀ ਹੋਈ ਆ ਫਾਈਲ ਉਹਨੂੰ ਜੇ ਤੁਹਾਡਾ ਸਾਰਾ ਕ੍ਰਾਈਟੇਰੀਆ ਮੈਟ ਆ ਮੈਨੂੰ ਪਤਾ ਵੇਟ ਬੜੀ ਆ ਮੈਨੂੰ ਪਤਾ ਡਿਪੈਂਡੈਂਟ ਚ ਤਾਂ ਵੈਸੇ ਹੀ ਨੀਅਰਲੀ 12 ਮਹੀਨੇ ਦੀ ਵੇਟ ਸੀ ਕੋਵਿਡ ਕਰਕੇ ਹੋਰ ਡਿਲੇ ਹੋ ਗਿਆ ਲੇਕਿਨ ਮੇਰੀ ਸਲਾਹ ਇਹ ਹੋਗੀ ਕਿ ਜੇ ਤੁਸੀਂ ਸਾਰੇ ਡਾਕੂਮੈਂਟ ਦਿੱਤੇ ਹੋਏ ਆ ਤੇ ਪਲੀਜ਼ ਵਿਦਡਰਾਅ ਨਾ ਕਰਾਓ ਉਹਨੂੰ ਕੰਟੀਨਿਊ ਰਹਿਣ ਦਿਓ ਤਾਂ ਕਿ ਉਹ ਕਿਉਂ ਚ ਰਹੇ
ਜੀ ਤੇ ਇਸੇ ਤਰ੍ਹਾਂ ਅੱਗੇ ਸਵਾਲ ਜਿਹੜਾ ਕਰ ਰਹੇ ਨੇ ਦੀਪ ਕਰ ਰਹੇ ਨੇ ਸਾਡੇ ਨਾਲ ਪਹਿਲਾਂ ਵੀ ਜੁੜੇ ਸੀਗੇ ਇਹਨਾਂ ਨੇ ਪੁੱਛਿਆ ਕਹਿੰਦੇ ਸੋਰੀ ਸਰ ਅਗੇਨ ਵਨ ਮੋਰ ਕੁਐਸਚਨ ਆਈ ਹੈਵ ਲੌਜ ਮਾਈ ਸਪਾਊਸ ਸਟੂਡੈਂਟ ਵੀਜ਼ਾ ਆਨਸ਼ੋਰ ਇਨ ਅਕਤੂਬਰ 2019 ਐਂਡ ਸੈਂਟ ਰਿਮਾਈਂਡਰ ਇਨ ਸੈਪਟੈਂਬਰ 2020 ਯੈਟ ਨੋ ਰਿਜ਼ਲਟ ਕੈਨ ਯੂ ਗਾਈਡ ਮੀ ਵਟ ਸ਼ੁਡ ਆਈ ਡੂ ਨੈਕਸਟ ਵਟ ਸ਼ੁਡ ਆਈ ਡੂ ਥੈਂਕਸ ਅਲੋਟ ਕਹਿੰਦੇ
ਦੇਖੀ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਹੜੇ ਸਪਾਊਸ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ ਡਿਪੈਂਡੈਂਟ ਕਹਿ ਲਓ ਵੀਜ਼ਾ ਜਿਹਨੂੰ ਆਪਾਂ ਕਹਿੰਦੇ ਹਾਂ ਅਗਰ ਤੁਸੀਂ ਰਿਮਾਈਂਡਰ ਸਪਟੈਂਬਰ ਚ ਭੇਜਿਆ ਹੋਇਆ ਹੈ ਠੀਕ ਆ ਤੁਸੀਂ ਇਹ ਦੇਖੋ ਕਿ ਤੁਹਾਡੇ ਈਮੇਲ ਅਕਾਊਂਟ ਚ ਉਹਦਾ ਪ੍ਰੋਸੈਸਿੰਗ ਟਾਈਮ ਕੀ ਸ਼ੋ ਕਰ ਰਿਹਾ ਜੇ ਪ੍ਰੋਸੈਸਿੰਗ ਟਾਈਮ ਤੋਂ ਨੀਅਰਲੀ ਤੁਹਾਡਾ ਡਬਲ ਹੋ ਗਿਆ ਤੇ ਤੁਸੀਂ ਗਲੋਬਲ ਫੀਡਬੈਕ ਯੂਨਿਟ ਨੂੰ ਕੰਪਲੇਂਟ ਕਰ ਸਕਦੇ ਆ ਕਿ ਮੇਰਾ ਪਲੀਜ਼ ਇਹ ਯੂਨੋ ਇਹਨੂੰ ਪ੍ਰੋਸੈਸਿੰਗ ਫਾਸਟ ਕਰੋ ਮੇਰਾ ਜੋ ਬੈਂਚਮਾਰਕ ਹੈ ਮੈਂ ਹਮੇਸ਼ਾ ਕੰਪਲੇਂਟ ਤੋਂ ਪਹਿਲਾਂ ਐਟਲੀਸਟ 3 ਰਿਮਾਈਂਡਰਸ ਪੋਲਾਈਟ ਰਿਮਾਈਂਡਰ ਜ਼ਰੂਰ ਭੇਜਦਾ ਡਿਪਾਰਟਮੈਂਟ ਨੂੰ ਇੱਕ ਪਹਿਲਾਂ ਯੂਨੋ ਉਹ ਤੋਂ ਬਾਅਦ ਇੱਕ ਫੋਰਟਨਾਈਟ ਦੇ ਵਿੱਚ ਅਗਰ ਆਂਸਰ ਨਹੀਂ ਆਇਆ ਫਿਰ ਇੱਦਾਂ 3 ਰਿਮਾਈਂਡਰ ਤੋਂ ਬਾਅਦ ਅਗਰ ਕੋਈ ਆਂਸਰ ਨਹੀਂ ਆਉਂਦਾ ਤਾਂ ਹੀ ਮੈਂ ਗਲੋਬਲ ਫੀਡਬੈਕ ਯੂਨਿਟ ਚ ਯੂਨੋ ਕੰਪਲੇਂਟ ਕਰਦਾ ਮੈਂ ਬਹੁਤ ਰੇਅਰ ਕੰਪਲੇਂਟ ਕੀਤੀਆਂ ਕਿਉਂਕਿ ਜਿਹੜਾ ਕੰਮ ਕਹਿ ਲਓ ਡਿਪਾਰਟਮੈਂਟ ਨਾਲ ਪੋਲਾਈਟਨੈਸ ਨਾ ਹੋ ਜਾਵੇ ਤੁਸੀਂ ਕਿਉਂ ਉਹਦੀ ਕੰਪਲੇਂਟ ਲੌਂਚ ਕਰੋਗੇ ਸੋ ਅਗਰ ਤੁਸੀਂ ਪਹਿਲੀ ਭੇਜੀ ਹੈ ਮੈਂ ਰੈਕਮੈਂਡ ਕਰੂੰਗਾ ਐਟਲੀਸਟ ਇੱਕ ਹੋਰ ਤੁਸੀਂ ਰਿਮਾਈਂਡਰ ਭੇਜੋ ਅਗਰ ਨਹੀਂ ਤੁਹਾਨੂੰ ਜਵਾਬ ਹੁੰਦਾ ਤਾਂ ਤੁਸੀਂ ਗਲੋਬਲ ਫੀਡਬੈਕ ਯੂਨਿਟ ਉਹਦਾ ਆਨਲਾਈਨ ਫਾਰਮ ਆ ਤੁਸੀਂ ਆਨਲਾਈਨ ਫਿਲ ਕਰਨਾ ਉਸ ਤੁਸੀਂ ਆਪਣੇ ਸਰਕਮਸਟੈਂਸਿਸ ਦੱਸ ਕੇ ਉੱਥੋਂ ਪ੍ਰੋਸੀਡ ਕਰ ਸਕਦੇ
ਠੀਕ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਕਰ ਰਹੇ ਨੇ ਬੱਬੂ ਔਲਖ ਹੋਰੀ ਬੱਬੂ ਔਲਖ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਇਹ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਡਨ ਆਰ ਐਨ ਰੀਸੈਂਟਲੀ ਇਨ ਵਿਕਟੋਰੀਆ ਸੋ ਵਟ ਯੂ ਸੁਜੈਸਟ ਮੀ ਟੂ ਗੈਟ ਇਨਵੀਟੇਸ਼ਨ
ਸਭ ਤੋਂ ਪਹਿਲੀ ਗੱਲ ਬਾਪੂ ਜੀ ਤੁਹਾਡੀ ਓਕੂਪੇਸ਼ਨ ਤਾਂ ਬਹੁਤ ਵਧੀਆ ਹੈ ਪਰ ਇਸ ਓਕੂਪੇਸ਼ਨ ਚ ਵੀ ਹੌਲੀ ਹੌਲੀ ਕੰਪੀਟੀਸ਼ਨ ਵਧੀ ਜਾ ਰਿਹਾ ਇਹ ਡਿਪੈਂਡ ਕਰਦਾ ਤੁਹਾਡੇ ਪੁਆਇੰਟਸ ਕਿੰਨੇ ਆ ਅੱਜ ਦੀ ਡੇਟ ਚ ਅਗਰ ਤੁਸੀਂ ਇਨਵਾਈਟ ਸਾਨੂੰ ਚਾਹੀਦੀ ਅਗਰ ਤੁਸੀਂ 189 ਜਾਂ 190 ਦੀ ਗੱਲ ਕਰ ਰਹੇ ਹਾਂ ਤੇ ਤੁਹਾਡੇ ਜਿਹੜੇ ਪੁਆਇੰਟਸ ਆ ਉਹ ਘੱਟੋ ਘੱਟ 50-90 ਦੇ ਨੇੜੇ ਹੋਣੇ ਚਾਹੀਦੇ ਆ ਠੀਕ ਹੈ ਸੋ ਪਹਿਲੀ ਚੀਜ਼ ਜਿਹੜੀ ਮੈਂ ਸੁਜੈਸਟ ਕਰੂੰਗਾ ਕਿ ਆਪਣੇ ਪੁਆਇੰਟਸ ਜਿੰਨੇ ਵਧਾ ਸਕਦੇ ਆ ਤੁਸੀਂ ਇੰਗਲਿਸ਼ ਲੈਂਗੁਏਜ ਆਪਣੀ ਵਧਾ ਸਕਦੇ ਆ ਨਾਟੀ ਦੇ ਸਕਦੇ ਆ ਉਹਦੇ ਨਾਲ ਪੁਆਇੰਟਸ ਆਪਣੇ ਵਧਾਓ ਜ਼ਰੂਰ ਦੂਜਾ EOI ਜ਼ਰੂਰ ਪਾਓ ਕਿਉਂਕਿ ਅੱਜ ਦੀ ਡੇਟ ਚ ਆਰਐਨ ਮਿਲ ਰਹੀ ਆ ਠੀਕ ਆ ਡਿਪੈਂਡ ਕਰਦਾ ਤੁਹਾਡੇ ਪੁਆਇੰਟਸ ਕਿੰਨੇ ਆ ਸੋ ਪਹਿਲਾ ਸੁਜੈਸ਼ਨ ਇਹ ਹੈ ਕਿ ਆਪਣੇ ਪੁਆਇੰਟਸ ਜ਼ਰੂਰ ਵਧਾਓ ਕਿਉਂਕਿ ਇਸ ਫੀਲਡ ਚ ਵੀ ਕੰਪੀਟੀਸ਼ਨ ਦੇਖਣ ਚ ਮਿਲ ਰਿਹਾ
ਜੀ ਠੀਕ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਕਰ ਰਹੇ ਨੇ ਨਵੀ ਗਿੱਲ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਇਹਨਾਂ ਦਾ ਸਵਾਲ ਹੈ ਅਕਾਊਂਟਿੰਗ 95 ਪੁਆਇੰਟਸ ਇਨਕਲੂਡਿੰਗ ਸਟੇਟ ਵਿਕਟੋਰੀਆ ਵਰਕਿੰਗ ਇਨ ਰੀਜਨਲ ਏਰੀਆ ਐਜ਼ ਐਨ ਅਕਾਊਂਟੈਂਟ ਫਰੋਮ 6 ਮੰਥਸ ਵਟ ਆਰ ਦਾ ਚਾਂਸਿਸ
95 ਦੇਖੋ ਅਗੇਨ ਹੈ ਤਾਂ ਪੁਆਇੰਟਸ ਕਾਫੀ ਜ਼ਿਆਦਾ ਲੱਗਦੇ ਨੇ ਲੇਕਿਨ ਤੁਹਾਨੂੰ ਸ਼ਾਇਦ ਅਕਾਊਂਟਿੰਗ ਦਾ ਕਟ ਆਫ ਪਤਾ ਹੋਣਾ ਕਿ ਨੀਅਰਲੀ 100 ਦੇ ਨੇੜੇ ਅਗਰ ਆਪਾਂ 189 ਦੀ ਗੱਲ ਕਰ ਰਹੇ ਹਾਂ ਤੁਸੀਂ ਰੀਜਨਲ ਏਰੀਆ ਚ ਵਰਕ ਕਰ ਰਹੇ ਹਾਂ ਤੁਹਾਡੇ ਕਾਫੀ ਪੋਜ਼ਿਟਿਵ ਹੈ ਤੁਹਾਡੇ ਲਈ ਨਵੀਂ ਜੀ ਮੈਂ ਕਹੂੰਗਾ ਜੇ ਤੁਸੀਂ ਅੱਛਾ ਇੰਕਲੂਡਿੰਗ ਸਟੇਟ ਵਿਕਟੋਰੀਆ ਦੀ ਇਹ ਗੱਲ ਕਰ ਰਹੇ 95 ਪੁਆਇੰਟਸ ਜਾਂ ਸੋ ਇਹਨਾਂ ਦੇ ਮੇਰੇ ਹਿਸਾਬ ਨਾਲ ਅਗਰ 491 ਦੀ ਗੱਲ ਕਰ ਰਹੇ ਤੇ ਆਪਣੇ ਇਹਨਾਂ ਦੇ 80 ਪੁਆਇੰਟਸ ਹੈ ਕਿਉਂਕਿ 15 ਪੁਆਇੰਟ ਆਪਾਂ ਨੂੰ ਸਟੇਟ ਨੋਮੀਨੇਸ਼ਨ ਦੇ ਮਿਲਦੇ ਆ ਤੇ ਜੇ ਤੁਸੀਂ ਰੀਜਨਲ ਏਰੀਆ ਚ ਆਲਰੇਡੀ ਵਰਕ ਕਰ ਰਹੇ ਅਕਾਊਂਟੈਂਟ ਦੇ ਅੰਡਰ ਅਗਰ ਹਾਲਾਤ ਨਾਰਮਲ ਹੁੰਦੇ ਤਾਂ ਤੁਸੀਂ 491 ਲਈ ਡਾਇਰੈਕਟ ਕੁਆਲੀਫਾਈ ਹੋਣਾ ਹੀ ਜੋਬ ਆਫਰ ਲੈਟਰ ਦੇ ਨਾਲ ਲੇਕਿਨ ਕਿਉਂਕਿ ਅੱਜ ਦੀ ਡੇਟ ਚ ਸਿਰਫ ਕ੍ਰਿਟੀਕਲ ਸਕਿੱਲਸ ਨੂੰ ਪ੍ਰਾਇਰਟੀ ਮਿਲ ਰਹੀ ਆ ਅਗਰ ਤੁਸੀਂ ਥੋੜੀ ਦੇਰ ਵੇਟ ਕਰ ਲਓ ਮੇ ਬੀ ਵਿਕਟੋਰੀਆ ਜਿਹੜਾ ਉਹ ਨਾਨ ਕ੍ਰਿਟੀਕਲ ਨੂੰ ਵੀ ਇਨਵੀਟੇਸ਼ਨ ਦੇਣਾ ਸ਼ੁਰੂ ਕਰੇ ਸੋ ਚਾਂਸਿਸ ਡੈਫੀਨੇਟਲੀ ਹੈਗੇ ਆ ਤੁਸੀਂ ਸਾਰੇ ਟਿਕ ਇਨ ਦਾ ਬਾਕਸਿਸ ਕੀਤੇ ਆ 491 ਵਾਸਤੇ ਸੋ ਵੇਟ ਕਰਨੀ ਪੈ ਸਕਦੀ ਹੈ ਤੁਹਾਨੂੰ ਜ਼ਰੂਰ ਬਟ ਚਾਂਸਿਸ ਹੈਗੇ ਆ
ਜੀ ਤੇ ਰਣਬੀਰ ਜੀ ਅਗਲਾ ਸਵਾਲ ਜਿਹੜਾ ਹੈ ਉਹ ਈਮੇਲ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ ਲਖਵਿੰਦਰ ਕੌਰ ਹੁਰੀ ਸਾਡੇ ਨਾਲ ਜੁੜੇ ਨੇ 190 ਨਿਊ ਸਾਊਥ ਵੇਲਜ਼ ਮੋਟਰ ਮਕੈਨਿਕ ਦੇ ਬਾਰੇ ਚ ਸਵਾਲ ਪੁੱਛਣਾ ਚਾਹ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਲਖਵਿੰਦਰ ਜੀ ਕਹਿੰਦੇ ਆਈ ਹੈਵ ਅਪਲਾਈਡ EOI 190 ਵਿਦ 70+5 ਯਾਨੀ ਕਿ 75 ਪੁਆਇੰਟਸ ਇਨ ਨਿਊ ਸਾਊਥ ਵੇਲਜ਼ ਮੋਟਰ ਮਕੈਨਿਕ ਆਈ ਐਮ ਵਰਕਿੰਗ ਇਨ ਮਾਈ ਫੀਲਡ ਫਰੋਮ 4 ਮੰਥਸ What are the chances for me to get invite in future? Also, I am living in regional New South Wales.
ਠੀਕ ਹੈ ਸੋ ਅਗਰ ਤੁਸੀਂ 190 ਦੀ ਗੱਲ ਕਰ ਰਹੇ ਹਾਂ ਤੇ 75 ਪੁਆਇੰਟਸ ਥੋੜੇ ਘੱਟ ਨੇ 190 ਦੀ ਇਨਵਾਈਟ ਵਾਸਤੇ ਬਟ ਜਿੱਦਾਂ ਕਿ ਮੈਂ ਹੁਣੇ ਪ੍ਰੋਗਰਾਮ ਚ ਕਿਹਾ 491 ਤੇ ਵੀ ਪਲੀਜ਼ ਧਿਆਨ ਰੱਖੋ ਤੁਸੀਂ ਆਲਰੇਡੀ ਰੀਜਨਲ ਏਰੀਆ ਚ ਕੰਮ ਕਰ ਰਹੇ ਹਾਂ ਤੁਹਾਡੇ ਸਾਰੇ ਰਿਕੁਆਇਰਮੈਂਟਸ ਤੁਹਾਡੇ ਪੁਆਇੰਟਸ ਵੀ ਦੇਖਿਆ ਜਾਵੇ ਤਾਂ ਗੁਡ ਇਨਫ ਆ ਕਿ 491 ਸੋ ਮੈਂ ਪ੍ਰੋਗਰਾਮ ਚ ਇਹ ਕਹਿਣਾ ਚਾਹੂੰਗਾ ਕਿ ਪਲੀਜ਼ ਥੋੜਾ ਜਿਹਾ ਆਪਣੇ ਆਪ ਨੂੰ ਜਿਹੜੇ ਐਪਲੀਕੈਂਟਸ ਨੇ ਜਿਹੜੇ ਬਾਰਡਰ ਲਾਈਨ ਤੇ ਨੇ ਜਿਹਨਾਂ ਨੂੰ 190 ਜਾਂ 189 ਦੀ ਇਨਵਾਈਟ ਨਹੀਂ ਆ ਰਹੀ 491 ਨੂੰ ਪਲੀਜ਼ ਡਿਸਕਾਊਂਟ ਨਾ ਕਰਿਓ ਕਿਉਂਕਿ ਐਟਲੀਸਟ ਤੁਹਾਡੇ ਕੋਈ ਆਪਸ਼ਨ ਹੋਊਗਾ ਸੋ ਅਗਰ 491 ਦੀ ਨਿਊ ਸਾਊਥ ਵੇਲਜ਼ ਦੀ ਇਨਵੀਟੇਸ਼ਨ ਓਪਨ ਹੁੰਦੀਆਂ ਹੈ ਤੇ ਪਲੀਜ਼ ਉਹ ਅਪਲਾਈ ਜ਼ਰੂਰ ਕਰੋ ਉਹ ਕ੍ਰਾਈਟੇਰੀਆ ਵੀ ਜਿੱਦਾਂ ਮੈਂ ਕਿਹਾ ਲੀਨੀਅੰਟ ਆ ਐਟਲੀਸਟ ਤੁਹਾਡੇ ਕੋਲ ਇੱਕ ਰੋਡ ਮੈਪ ਹੋਊਗਾ ਕਿ ਮੈਂ ਇੰਨੇ ਸਾਲ ਬਾਅਦ ਐਟਲੀਸਟ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦਾ ਸੋ ਪਲੀਜ਼ 491 ਲਈ ਏਮ ਕਰ
ਜੀ ਤੇ ਨਾਲ ਹੀ ਅਗਲਾ ਸਵਾਲ ਜਿਹੜਾ ਸਾਡੇ ਤੱਕ ਪਹੁੰਚਿਆ ਫੇਸਬੁੱਕ ਦੇ ਜ਼ਰੀਏ ਅਨੂ ਆਈਡੀ ਤੋਂ ਇਹ ਪੁੱਛਣਾ ਚਾਹ ਰਹੇ ਨੇ ਕਹਿੰਦੇ ਸਰ ਐਨੀ ਆਈਡੀਆ ਵੈਨ ਡਿਪਾਰਟਮੈਂਟ ਵਿਲ ਸਟਾਰਟ ਗ੍ਰਾਂਟਿੰਗ ਪੈਂਡਿੰਗ 489 ਨਾਨ ਕ੍ਰਿਟੀਕਲ ਸੈਕਟਰ ਓਕੂਪੇਸ਼ਨ ਆਨ ਸ਼ੋਰ ਐਪਲੀਕੇਸ਼ਨ ਵੇਟਿੰਗ ਸਿੰਸ ਸੈਪਟੈਂਬਰ 2019 ਆਲ ਡਾਕੂਮੈਂਟਸ ਆਰ ਅਪਡੇਟਡ
ਹਾਂਜੀ ਅਨੂਜੀ ਇਹ ਵੀ 489 ਜਿਹੜਾ ਨਾ ਮੈਂ ਪਹਿਲੋਂ ਪ੍ਰੋਗਰਾਮ ਚ ਗੱਲ ਕਰ ਚੁੱਕਿਆ ਅੱਜ ਨਹੀਂ ਪਹਿਲੋਂ ਦੇ ਪ੍ਰੋਗਰਾਮ ਚ ਕਿ ਇਹ ਫੇਸਡ ਆਊਟ ਹੋ ਗਏ ਨੇ ਵੀਜ਼ੇ ਠੀਕ ਹੈ 489 ਦੀ ਥਾਂ ਹੁਣ 491 ਆ ਗਿਆ ਤੇ ਜਿਹੜੇ ਨਾਨ ਕ੍ਰਿਟੀਕਲ ਸੈਕਟਰ ਆ 489 ਦੇ ਉਹਨਾਂ ਚ ਦੇਖਣ ਚ ਆਇਆ ਕਿ ਕਾਫੀ ਜ਼ਿਆਦਾ ਡਿਲੇ ਹੋ ਰਹੀ ਆ ਐਵਰੇਜ ਪ੍ਰੋਸੈਸਿੰਗ ਟਾਈਮ ਐਨੀਵੇਅਰ ਬਿਟਵੀਨ 16-24 ਮੰਥਸ ਦੋ ਦੋ ਸਾਲ ਤੱਕ ਹੋ ਗਿਆ ਤਾਂ ਤੇ ਮੈਂ ਜੇ ਤੁਸੀਂ ਸੈਪਟੈਂਬਰ 2019 ਨੂੰ ਤੁਸੀਂ ਕਹਿ ਰਹੇ ਹੋ ਅਪਲਾਈ ਕੀਤੀ ਆ ਤੇ ਅੱਜ ਦੀ ਡੇਟ ਚ ਜਸਟ ਓਵਰ 1 ਈਅਰ ਹੋਇਆ ਤੁਹਾਨੂੰ ਵੇਟ ਜ਼ਰੂਰ ਕਰਨੀ ਪੈ ਸਕਦੀ ਆ ਜਿੱਦਾਂ ਮੈਂ ਕਹਿ ਰਿਹਾ ਕਿ 16-24 ਮੰਥਸ ਬਟ ਮੇਕ ਸ਼ੋਰ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਡਿਸੀਜਨ ਰੈਡੀ ਹੋਵੇ ਆਮ ਸ਼ੋਰ ਤੁਸੀਂ ਡਿਸੀਜਨ ਰੈਡੀ ਹੀ ਰੱਖੀ ਹੋਣੀ ਆਪਣੀ ਐਪਲੀਕੇਸ਼ਨ, ਪੁਲਿਸ ਕਲੀਅਰੈਂਸਸ ਅਤੇ ਮੈਡੀਕਲਸ ਦੇਖ, ਸੋਰੀ ਪੁਲਿਸ ਕਲੀਅਰੈਂਸ ਦੇਣ, ਮੈਡੀਕਲ ਤੁਹਾਡੇ ਐਕਸਪਾਇਰ ਨਾ ਹੋ ਜਾਣ, ਇਹ ਸਭ ਚੀਜ਼ਾਂ ਦਾ ਧਿਆਨ ਰੱਖਿਓ, ਠੀਕ ਆ। ਸੋ ਅਗੇਨ ਤੁਹਾਨੂੰ ਆਪਣੇ ਈਮੀ ਅਕਾਊਂਟਸ ਦੇਖੋ, ਆਮ ਸ਼ੋਰ ਉਹਨਾਂ ਨੇ ਅਪਡੇਟ ਕੀਤਾ ਹੋਣਾ ਕਿ ਪ੍ਰੋਸੈਸਿੰਗ ਟਾਈਮ ਹਾਇਰ ਹੈ
ਜੀ। ਤੇ ਇਸੇ ਤਰ੍ਹਾਂ ਸਵਾਲ ਜਿਹੜੇ ਤੁਹਾਡੇ ਸ਼ਾਮਲ ਕਰਦੇ ਜਾਂਦੇ ਆ, ਪਰ ਇਸੇ ਗੱਲ ਨੂੰ ਅੱਗੇ ਜਾਰੀ ਰੱਖਦੇ ਆ ਆਪਾਂ, ਪਾਥਵੇਜ਼ ਦੀ ਅਸੀਂ ਗੱਲ ਕਰ ਰਹੇ ਹਾਂ ਬਾਰ ਬਾਰ। ਇੱਕ ਤਾਂ ਜਿਹੜਾ 494 ਰੀਜਨਲ ਇੰਪਲੋਇਰ ਸਪੋਂਸਰਡ ਵੀਜ਼ਾ ਆ, ਇਹਦੇ ਬਾਰੇ ਸਾਨੂੰ ਰਣਬੀਰ ਜੀ ਜ਼ਰੂਰ ਦੱਸੋ ਕਿ ਇਹ ਕਿਸ ਤਰ੍ਹਾਂ ਦੀ ਆਪਸ਼ਨ ਆ, ਜੇਕਰ ਸਾਡੇ ਦੋਸਤ ਜਿਹੜੇ ਆ ਉਹ ਇਹਦੇ ਨਾਲ ਜਾਣਾ ਚਾਹੁਣ ਜਾਂ ਇਹ ਜਿਹੜਾ ਵੀਜ਼ਾ ਆ ਪਾਉਣ ਦੀ ਇੱਛਾ ਰੱਖਦੇ ਹੋਣ।
ਇਹ ਵੀ ਇੱਕ ਵੀਜ਼ਾ ਜਿਹੜਾ ਅੱਜ ਦੀ ਡੇਟ ਚ ਘੱਟ ਜਾਣੇ ਐਕਸਪਲੋਰ ਕਰ ਰਹੇ ਆ, ਜਿੱਦਾਂ ਕਿ ਹੁਣੇ ਕਿਸੇ ਆਪਣੇ ਆਪਣੇ ਸੁਣਨ ਵਾਲੇ ਵੀਰ ਨੇ ਕਿਹਾ ਸੀ ਕਿ ਮੈਂ ਰੀਜਨਲ ਏਰੀਆ ਚ ਆਲਰੇਡੀ ਕੰਮ ਕਰ ਰਿਹਾ। ਇਹ ਚ ਇੱਕ ਹੀ ਪ੍ਰੋਬਲਮ ਹੈ ਕਿ ਤੁਹਾਡੀ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਜਿਹੜੀ ਆ 3 ਈਅਰਸ ਦੀ, ਉਹ ਤੁਹਾਡੀ ਮੀਟ ਹੋਣੀ ਚਾਹੀਦੀ ਆ ਤੇ ਇੰਪਲੋਇਰ ਤੁਹਾਨੂੰ ਸਪੋਂਸਰ ਕਰਨ ਲਈ ਰੈਡੀ ਹੋਣਾ ਚਾਹੀਦਾ। ਸੋ ਇਹਨੂੰ ਕਹਿੰਦੇ ਆ ਰੀਜਨਲ ਇੰਪਲੋਇਰ ਸਪੋਂਸਰ ਟੈਂਪਰਰੀ ਵੀਜ਼ਾ ਹੈ। ਉਹ ਕੀ ਹੈ ਕਿ ਤੁਸੀਂ ਅਗਰ ਆਲਰੇਡੀ, ਮੈਂ ਐਗਜ਼ਾਮਪਲ ਦੇਣਾ ਕਿ ਆਲਰੇਡੀ ਤੁਸੀਂ ਤੁਹਾਡੇ ਕੋਲ ਈਅਰਸ ਆਫ ਐਕਸਪੀਰੀਅੰਸ ਐਜ਼ ਅ ਸ਼ੈਫ ਜਾਂ ਕਹਿ ਲਓ ਅਕਾਊਂਟੈਂਟ, ਤੇ ਤੁਹਾਨੂੰ ਇੰਪਲੋਇਰ ਸਪੋਂਸਰ ਕਰਨ ਲਈ ਰੈਡੀ ਆ, ਤੇ ਤੁਸੀਂ 494 ਆਪਸ਼ਨ ਵੀ ਦੇਖ ਸਕਦੇ ਆ। ਸੋ ਇਹ ਐਕਸਪਲੋਰ ਬਹੁਤ ਘੱਟ ਜਾਣੇ ਕਰਦੇ, ਬਟ ਇਹ ਉਹਨਾਂ ਲਈ ਆ, ਸੋਰੀ ਇਹ ਉਹਨਾਂ ਲਈ ਆ ਜਿਹੜੇ ਆਲਰੇਡੀ ਕਿਸੇ ਇੰਪਲੋਇਰ ਨਾਲ ਰੀਜਨਲ ਏਰੀਆ ਚ ਕੰਮ ਕਰ ਰਹੇ ਨੇ, ਤੇ ਉਹਨਾਂ ਦੇ ਇੰਪਲੋਇਰ ਜਿਹੜੇ ਨੇ ਉਹ ਉਹਨਾਂ ਨੂੰ ਸਪੋਂਸਰ ਕਰਨ ਲਈ ਰੈਡੀ ਨੇ। ਸੋ ਕਾਫੀ ਵਧੀਆ ਆਪਸ਼ਨ ਹੈ ਅਗਰ ਤੁਸੀਂ ਆਲਰੇਡੀ ਰੀਜਨਲ ਜੋਬ ਕਰ ਰਹੇ ਹੋ ਕਿਸੇ ਦੇ ਅੰਦਰ।
ਠੀਕ, ਸੋ ਪੀ ਆਰ ਦੇ ਪਾਥਵੇਜ਼ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਅਗਲਾ ਸਵਾਲ ਜਿਹੜਾ ਉਹ ਸ਼ਾਮਲ ਕਰਦੇ ਆ ਹੇਅਰ ਸੁਖ। ਹੇਅਰ ਸੁਖ ਪੁੱਛਣਾ ਚਾਹ ਰਹੇ ਨੇ, ਕਹਿੰਦੇ ਸਰ ਐਨੀ ਅਪਡੇਟ ਫਾਰ ਸਟੇਟ ਕੋਟਾ, ਆਈ ਐਮ ਇਨ ਨਾਰਦਰਨ ਟੈਰੀਟਰੀ, ਐਨੀ ਚਾਂਸ ਫਾਰ ਅਕਾਊਂਟੈਂਟ?
ਇਹਨਾਂ ਨੇ ਦੇਖੋ ਅਕਾਊਂਟੈਂਟ ਅਗੇਨ ਉਹਦਾ ਕੱਟ ਆਫ ਆਲਰੇਡੀ ਬੜਾ ਹਾਈ ਹੈ ਅਕਾਊਂਟੈਂਟ ਦਾ, ਤੇ ਸਟੇਟ ਕੋਟਾਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਫੈਡਰਲ ਬਜਟ ਤੇ ਇਹਨਾਂ ਨੇ ਸਟੇਟ ਕੋਟਾਸ ਤਾਂ ਐਲੋਕੇਟ ਕਰ ਦਿੱਤੇ ਆ, ਠੀਕ ਆ। ਹੁਣ ਸਟੇਟ ਜਿਹੜੇ ਆ ਉਹ ਅਪਡੇਟ ਕਰਨਗੇ, ਲੇਕਿਨ ਜਿਹੜੀ ਚਾਂਸ ਫਾਰ ਅਕਾਊਂਟੈਂਟ ਤੁਸੀਂ ਕਹਿ ਰਹੇ ਹੈ ਜੀ, ਉਹ ਡਿਪੈਂਡ ਕਰਦਾ ਹੈ ਪਹਿਲੀ ਚੀਜ਼ ਤੇ ਸਬ ਕਲਾਸ ਕਿਹੜੀ ਤੁਸੀਂ 190 ਜਾਂ 491 ਦੀ ਗੱਲ ਕਰ ਰਹੇ, ਦੂਜੀ ਗੱਲ ਤੁਹਾਡੇ ਆਪਣੇ ਪੁਆਇੰਟਸ ਕਿੰਨੇ ਆ। ਅਨਫੋਰਚੁਨੇਟਲੀ ਅਕਾਊਂਟੈਂਟ ਇਹੋ ਜਿਹੀ ਫੀਲਡ ਆ ਜਿਹਦੇ ਚ ਕੋਈ ਵੀ ਸਬ ਕਲਾਸ ਅਗਰ ਆਪਾਂ ਅਪਲਾਈ ਕਰੀਏ, ਆਪਣੇ ਜਿਹੜਾ ਬੈਂਚ ਮਾਰਕ ਹੈ ਉਹ ਕਾਫੀ ਹਾਈ ਆ। ਸੋ ਚਾਂਸਿਸ ਹੈਗੇ, ਡਿਪੈਂਡ ਕਰਦਾ ਤੁਹਾਡੇ ਆਪਣੇ ਪੁਆਇੰਟਸ ਕਿੰਨੇ ਆ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਹੈ ਉਹ ਸਿੰਘ ਰਮਿੰਦਰ ਆਈਡੀ ਤੋਂ ਸਾਡੇ ਨਾਲ ਸਾਂਝਾ ਕਰ ਰਹੇ ਨੇ ਫੇਸਬੁੱਕ ਦੇ ਜ਼ਰੀਏ, ਅਗਲੇ ਫੇਸਬੁੱਕ ਵਿਊਅਰ। ਸਵਾਲ ਹੈ ਜੀ, ਵਰਕਿੰਗ ਇਨ ਰਿਲੇਟਿਵ ਫੀਲਡ ਫਰੋਮ ਲਾਸਟ 8 ਮੰਥ ਫੁੱਲ ਟਾਈਮ ਫਾਰ ਅਕਾਊਂਟਿੰਗ, ਵੈਨ ਵੀ ਕੈਨ ਲੌਜ 491 ਫਾਈਲ ਨਾਰਦਰਨ ਟੈਰੀਟਰੀ ਰੀਜਨਲ ਸਟੱਡੀ ਇਨ ਨਿਊ ਸਾਊਥ ਵੇਲਸ ਬਟ ਵਰਕਿੰਗ ਨਾਰਦਰਨ ਟੈਰੀਟਰੀ ਫੁੱਲ ਟਾਈਮ?
ਨਾਰਦਰਨ ਟੈਰੀਟਰੀ ਦੇ ਜਿਹੜੇ ਸਟੇਟ ਰਿਕੁਆਇਰਮੈਂਟ ਆਈ ਥਿੰਕ ਉਹ 12 ਮੰਥ ਆ, ਮੈਂ ਕਰੈਕਟ ਦੇਖ ਕੇ ਤੁਹਾਨੂੰ ਓਬਵੀਅਸਲੀ ਦੱਸ ਸਕਦਾ, ਹਾਲ ਦੀ ਘੜੀ ਮੈਨੂੰ ਔਨ ਟੋਪ ਆਫ ਹੈਡ ਯਾਦ ਨਹੀਂ ਆ, ਬਟ ਜੇ ਤੁਸੀਂ ਆਲਰੇਡੀ 8 ਮੰਥ ਫੁੱਲ ਟਾਈਮ ਅਕਾਊਂਟੈਂਟ ਵਰਕ ਕਰ ਰਹੇ ਹਾਂ, ਜੇ ਤੁਸੀਂ
495
ਰਮਿੰਦਰ
ਸਿੰਘ ਰਮਿੰਦਰ ਜਿਹੜੇ ਸਵਾਲ ਜੀ ਜੀ
ਪੁਆਇੰਟ 75 ਇਹਨਾਂ ਦੇ ਆ, ਇਹ ਵੀ ਆ ਕਿ ਆਪਣੇ ਆ ਕਿ ਸਟੇਟ ਦੇ ਮਿਲਾ ਕੇ ਆ, ਇਹ ਵੀ ਥੋੜਾ ਅਗਰ ਕਲੈਰੀਫਾਈ ਕਰ ਦੇਣ, ਬਟ ਅਗੇਨ ਅਗਰ ਤੁਸੀਂ 4 ਮੰਥਸ ਹੋਰ ਐਡ ਕਰਦੇ ਆ ਤੁਸੀਂ ਐਲੀਜੀਬਲ ਹੋ ਗਏ 491 ਵਾਸਤੇ।
ਠੀਕ, ਸੋ ਰਵਿੰਦਰ ਜੀ ਜ਼ਰੂਰ ਦੱਸਿਓ ਕਿ ਜਿਹੜੇ 75 ਪੁਆਇੰਟਸ ਨੇ ਤੁਹਾਡੇ ਆਪਣੇ ਨੇ ਜਾਂ ਫਿਰ ਸਟੇਟ ਦੇ ਰਲਾ ਕੇ ਨੇ, ਤੇ ਹੋਰ ਜ਼ਿਆਦਾ ਕਲੀਅਰ ਜਿਹੜਾ ਤੁਹਾਡਾ ਜਵਾਬ ਹੈ ਉਹ ਤੁਹਾਨੂੰ ਦੇ ਸਕਣਗੇ ਰਣਬੀਰ ਪੁਰੀ। ਤੇ ਗੱਲ ਅਸੀਂ PR ਪਾਥਵੇਜ਼ ਦੀ ਕਰ ਰਹੇ ਹਾਂ, ਪਰ ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਵੀ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਹਾਂ। ਕਾਲਰ ਜੁੜੇ ਨੇ ਜੀ ਸਾਡੇ ਨਾਲ 338 ਤੋਂ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ
ਹੈਲੋ ਹਾਂਜੀ
ਹਾਂਜੀ ਮੈਮ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
ਹਾਂਜੀ ਮੇਰਾ ਨੇਮ ਦਿਲਪ੍ਰੀਤ ਆ।
ਹਾਂਜੀ ਦਿਲਪ੍ਰੀਤ ਜੀ, ਕੀ ਸਵਾਲ ਹੈ?
ਹਾਂਜੀ ਮੈਮ, ਐਕਚੁਲੀ ਮੈਂ ਨਾ ਆਪਣੇ ਹਸਬੈਂਡ ਲਈ ਐਗਜ਼ੰਪਸ਼ਨ ਅਪਲਾਈ ਕਰੀ ਸੀ ਇਮੀਗ੍ਰੇਸ਼ਨ ਚ, ਤੇ ਮੈਂ ਉਹਦੇ ਲਈ ਪੁੱਛਣਾ ਸੀ ਵੀ ਸਰ ਤੋਂ ਵੀ ਕਿੰਨਾ ਟਾਈਮ, ਮਤਲਬ ਵੀ ਉਹ ਰਿਪਲਾਈ ਕਰਨ ਨੂੰ ਉਹ ਕਰ ਦਿੰਦੇ ਆ, ਵੀ ਕਿੰਨੇ ਟਾਈਮ ਚ ਦੇ ਦਿੰਦੇ ਆ ਰਿਪਲਾਈ?
ਜੀ ਰਣਬੀਰ,
24 to 48 ਆਵਰਸ ਚ ਰਿਪਲਾਈ ਕਰਦੇ ਆ, ਬਹੁਤ ਫਾਸਟ ਨੇ। ਨੀਅਰਲੀ 48 ਆਵਰਸ ਤੇ ਤੁਹਾਨੂੰ ਆਨਸਰ ਜਿਹੜਾ ਤੁਸੀਂ ਲਾਂਚ ਕਿਤੋਂ ਕੀਤੀ ਸੀ? ਹੈਲੋ,
ਆਵਾਜ਼ ਸੁਣ ਰਹੇ ਹੋ ਜੀ? ਹਾਂਜੀ ਦਿਲਪ੍ਰੀਤ ਜੀ, ਲਾਂਚ ਕਦੋਂ ਕੀਤੀ ਸੀ?
ਹਾਂਜੀ ਸਰ, 2-3 ਦਿਨ ਹੋਇਆ ਹਲੇ, ਮਤਲਬ
ਹਲੇ ਤੱਕ। ਵੈਸੇ ਤੁਹਾਨੂੰ ਆਨਸਰ ਆਉਣਾ ਚਾਹੀਦਾ ਸੀ, ਨਾਰਮਲ ਜਿੰਨੇ ਵੀ ਐਗਜ਼ਾਮਸ ਮੈਂ ਅਪਲਾਈ ਕੀਤੇ ਉਹਦਾ 48 ਆਵਰਸ 'ਚ ਆਨਸਰ ਆਇਆ ਹੈ, ਬਟ ਮੋਸਟ ਪ੍ਰੋਬਬਲੀ ਜਲਦੀ ਤੁਹਾਨੂੰ ਆਨਸਰ ਆਉਂਦਾ ਹੀ ਹੋਣਾ ਹੈ ਉਹਦਾ। ਦੂਜੀ ਗੱਲ, ਇਹ ਕ੍ਰਿਟੀਕਲ ਸਕਿੱਲਸ 'ਚ ਨੇ ਕਿ ਹਸਬੈਂਡ ਕ੍ਰਿਟੀਕਲ ਸਕਿੱਲਸ 'ਚ ਜੋਬ ਕਰਦੇ ਨੇ ਕਿ ਨਹੀਂ?
ਨਹੀਂ ਸਰ, ਜੋਬ ਨਹੀਂ ਕਰਦੇ ਹੈਗੇ।
ਅੱਛਾ, ਮੈਂ ਥੋੜਾ ਜਿਹਾ, ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ, ਬਟ ਮੈਂ ਥੋੜਾ ਇਹ ਦੱਸਦਾ ਕਿ ਐਗਜ਼ੈਂਪਸ਼ਨ ਅੱਜ ਦੀ ਡੇਟ 'ਚ ਉਹਦਾ ਸਕਸੈਸ ਰੇਟ ਬਹੁਤ ਜ਼ਿਆਦਾ ਲੋ ਆ, ਸੋ ਪਲੀਜ਼ ਨਿਰਾਸ਼ ਨਾ ਹੋਇਓ। ਜੇ ਉਹ ਉਹਨੂੰ ਰਿਜੈਕਟ ਕਰ ਦੇਣ, ਦੁਬਾਰਾ ਤੁਸੀਂ ਅਪਲਾਈ ਕਰ ਸਕਦੇ ਆ, ਬਟ ਮੇਕ ਸ਼ੋਰ ਤੁਹਾਡੀ ਡਾਕੂਮੈਂਟੇਸ਼ਨ ਜਾਂ ਤੁਹਾਡੇ ਆਰਗੂਮੈਂਟ ਜਿਹੜੇ ਉਹ ਸਟਰੋਂਗ ਹੋਣ ਕਿ ਇਹਨਾਂ ਨੂੰ ਐਗਜ਼ੈਂਪਸ਼ਨ ਕਿਉਂ ਮਿਲਣਾ ਚਾਹੀਦਾ।
ਓਕੇ, ਹਾਂਜੀ ਸਰ, ਜੇ ਮਤਲਬ ਆਪਾਂ ਕੋਈ ਮੈਡੀਕਲ ਰੀਜ਼ਨ ਲਾ ਰਹੇ ਹਾਂ, ਜਿਵੇਂ ਮਤਲਬ ਸਾਡੀ ਇਹ ਸੀ ਕਿ ਮੇਰੀ ਸਿਸਟਰ ਇਨ ਲਾਅ ਦਾ ਹੀ ਸਰਜਰੀ ਹੋਣੀ ਸੀ, ਤਾਂ ਫਿਰ ਉਹਨਾਂ ਲਈ ਇਹ ਰੀਜ਼ਨ ਆਪਾਂ ਅਪਲਾਈ ਕੀਤਾ ਕਿਉਂਕਿ ਉਹਨਾਂ ਦੀ ਐਮਰਜੈਂਸੀ ਸਿਚੁਏਸ਼ਨ ਸੀ।
ਹਾਂਜੀ, ਦੇਖੋ ਹਰ ਇੱਕ ਦੇ ਸਰਕਮਸਟੈਂਸਸ ਡਿਫਰੈਂਟ ਆ, ਉਹਨੂੰ ਜਿੰਨਾ ਸਟੇਟਮੈਂਟ ਨਾਲ ਐਲੈਬੋਰੇਟ ਕਰ ਸਕੋ ਵੀ ਕਿਉਂ ਉਹਨਾਂ ਦਾ ਆਉਣਾ ਜ਼ਰੂਰੀ ਆ, ਉਹ ਤੁਹਾਡੇ ਲਈ ਬੈਟਰ ਹੀ ਹੋਊਗਾ। ਬਟ ਮੈਂ ਦੱਸ ਰਿਹਾ ਕਿ ਕਈ ਜਾਣੇ ਥੋੜਾ ਦਿਲ ਹਾਰ ਜਾਂਦੇ ਜਦੋਂ ਪਹਿਲੀ ਰਿਫਿਊਜ਼ਲ ਆਉਂਦੀ ਆ, ਰੱਬ ਕਰੇ ਤੁਹਾਡੀ ਪਹਿਲੀ ਵਾਰ ਚ ਹੀ ਅਪਰੂਵਲ ਆਵੇ, ਲੇਕਿਨ ਉਹਨੂੰ ਰੀਅਪਲਾਈ ਪਲੀਜ਼ ਕਰਦੇ ਰਹੋ। ਕਈਆਂ ਦੀ 6ਵੀਂ ਵਾਰ ਅਪਰੂਵਲ ਆਈ ਆ, ਕਈਆਂ ਦੀ 7ਵੀਂ ਵਾਰ ਅਪਰੂਵਲ ਆਈ ਆ, ਠੀਕ ਆ? ਸੋ ਪਲੀਜ਼ ਹਿੰਮਤ ਨਾ ਹਾਰਿਓ। ਆਮ ਐਕਸਪੀਰੀਅੰਸ ਆ ਕਿ ਤੁਹਾਡੇ ਜਿਹੜੇ ਡਾਕੂਮੈਂਟਸ ਤੁਸੀਂ ਨਾਲ ਲਾਉਂਦੇ ਆ, ਇਹ ਕਾਫੀ ਚਰਚਾ ਦਾ ਵਿਸ਼ਾ ਆ ਕਿ ਉਹਦਾ ਰਿਜੈਕਸ਼ਨ ਰੇਟ ਕਿਉਂ ਇੰਨਾ ਜ਼ਿਆਦਾ ਹੈ। ਰਿਜੈਕਸ਼ਨ ਰੇਟ ਤਾਂ ਜ਼ਿਆਦਾ ਹੈ ਕਿਉਂਕਿ ਕੋਟਾਸ ਐਲੋਕੇਟਡ ਨੇ ਜਿੰਨੀ ਇਨਟੇਕ ਸਟੇਟਸ ਜਾਂ ਕਹਿ ਲਓ ਫੈਡਰਲ ਗਵਰਨਮੈਂਟ ਲੈ ਸਕਦੀ ਆ, ਇਸ ਲਈ ਕਹਿ ਲਓ ਕਾਫੀ ਰਿਫਿਊਜ਼ਲਸ ਆ ਰਹੀਆਂ ਨੇ। ਮੈਂ ਬਾਰ ਬਾਰ ਦੁਹਰਾ ਰਿਹਾ ਕਿ ਅਗਰ ਤੁਹਾਨੂੰ ਰਿਫਿਊਜ਼ਲ ਆਉਂਦੀ ਹੈ ਤਾਂ ਪਲੀਜ਼ ਰੀਲੌਂਚ ਜ਼ਰੂਰ ਕਰੋ, ਇਹ ਨਾ ਹੋਵੇ ਤੁਸੀਂ ਇੱਕ ਰਿਫਿਊਜ਼ਲ ਲੈ ਕੇ ਬਹਿ ਜਾਓ, ਕਿਉਂਕਿ ਕਈ ਲੋਕਾਂ ਨੇ ਬਾਰ ਬਾਰ ਅਪਲਾਈ ਕੀਤਾ ਤੇ ਉਹਨਾਂ ਨੂੰ ਕਿਸੇ ਨੂੰ 6ਵੀਂ ਵਾਰ, ਕਿਸੇ ਨੂੰ 7ਵੀਂ ਵਾਰ ਸਕਸੈਸ ਮਿਲਿਆ, ਠੀਕ ਆ? ਸੋ ਡੋਂਟ ਲੂਜ਼ ਹੋਪ।
ਜੀ ਬਿਲਕੁਲ, ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਰਾਧਿਕਾ ਗਰਗ ਕਰ ਰਹੇ ਨੇ, ਪਰ ਉਸ ਤੋਂ ਪਹਿਲਾਂ ਸਿੰਘ ਰਮਿੰਦਰ ਹੋਣਾ ਨੇ ਦੱਸਿਆ ਕਿ 75 ਪੁਆਇੰਟਸ ਜਿਹੜੇ ਆ ਉਹ ਉਹਨਾਂ ਦੇ ਆਪਣੇ ਨੇ, ਦਾ ਮਤਲਬ ਸਟੇਟ ਪੁਆਇੰਟਸ ਜਿਹੜੇ ਆ ਉਹ ਇਹਦੇ ਵਿੱਚ ਐਡ ਹੋਣਗੇ ਅੱਗੇ। ਜੀ
90 ਪੁਆਇੰਟਸ ਆ ਤੇ ਚਾਂਸਸ ਹਾਈ ਆ ਇਹਨਾਂ ਦੇ।
ਜੀ, ਤੇ ਇਸ ਦੇ ਨਾਲ ਹੀ ਰਾਧਿਕਾ ਗਰਗ ਹੋਰਾਂ ਦਾ ਅਸੀਂ ਸਵਾਲ ਸ਼ਾਮਲ ਕਰਦੇ ਹਾਂ। ਰਾਧਿਕਾ ਪੁੱਛ ਰਹੇ ਨੇ, ਕਹਿੰਦੇ ਫਾਰ 491 ਫੈਮਿਲੀ ਸਪਾਂਸਰ ਨੀਡ ਟੂ ਅਪਲਾਈ ਓਨਲੀ 1 UI ਇਨ ਸਕਿੱਲ ਸਿਲੈਕਟ ਔਰ ਸੈਕਿੰਡ UI ਫਾਰ ਵਿਕਟੋਰੀਆ ਸਟੇਟ ਨੋਮੀਨੇਸ਼ਨ ਐਸ ਵੈਲ।
ਫੋਰ 491 ਫੈਮਿਲੀ ਸਪਾਂਸਰ ਨਹੀਂ, ਤੁਸੀਂ ਇੱਕ ਵੀ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ।
ਜੀ, ਤੇ ਇਸ ਤੋਂ ਬਾਅਦ ਅਗਲੇ ਸਵਾਲ ਵੱਲ ਵਧਦੇ ਆ। ਅਨੂ ਦੁਬਾਰਾ ਸਾਡੇ ਨਾਲ ਜੁੜੇ ਨੇ, ਕਹਿੰਦੇ ਥੈਂਕਸ ਫਾਰ ਯੂਰ ਰਿਸਪੌਂਸ, ਐਸ ਯੂ ਸੈਡ ਟਾਈਮ ਫਾਰ 489 ਇਜ 16-24 ਮੰਥਸ, ਬਟ ਸਿੰਸ ਲਾਸਟ ਮੰਥ ਸੈਪਟੈਂਬਰ ਦੇਅਰ ਇਜ਼ ਨੋ ਟਾਈਮ ਲਾਈਨ ਸ਼ੋਇੰਗ ਫਾਰ 489 ਔਨ ਹੋਮ ਅਫੇਅਰਸ ਸਾਈਟ, ਇਟਸ ਡਿਸਅਪੀਅਰਡ, ਸੋ ਹਾਊ ਟੂ ਪ੍ਰੈਡਿਕਟ ਹਾਊ ਲੌਂਗ ਇਟ ਵਿਲ ਟੇਕ ਫਰਦਰ ਟੂ ਗੈਟ ਗ੍ਰਾਂਟ। ਇਹਦੇ ਬਾਰੇ ਵੀ ਮੈਂ ਲੱਗਦਾ ਤੁਸੀਂ ਵੈਸੇ ਰਣਵੀਰ ਜੀ ਦੱਸਤਾ ਸੀ, ਪਰ ਫਿਰ ਵੀ ਜੇ ਟਿੱਪਣੀ ਕਰਨਾ ਚਾਹੋ।
ਜੀ, ਓਨਲੀ ਵੇ ਟੂ ਪ੍ਰੈਡਿਕਟ ਇਜ਼, ਤੁਸੀਂ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਦੱਸ ਰਿਹਾ ਕਿ ਅਰਾਊਂਡ 16-24 ਮੰਥਸ ਮੇਰੀ ਐਪਲੀਕੇਸ਼ਨਸ ਨੂੰ ਲੱਗੇ ਆ। ਓਨਲੀ ਵੇ ਟੂ ਪ੍ਰੈਡਿਕਟ ਇਜ਼ ਆਸਕ ਅਦਰਸ, ਜਿਨ੍ਹਾਂ ਦਾ ਡਿਸੀਜਨ ਆਇਆ ਵਾ, ਜਿਹੜਾ ਉਹ ਡਿਸਅਪੀਅਰ ਹੋਇਆ ਨਾ, ਜਿੱਦਾਂ ਮੈਂ ਕਿਹਾ ਕਿ ਵੀਜ਼ਾ ਇਹ ਫੇਸਡ ਆਊਟ ਹੈ, ਇਸ ਲਈ ਇੰਨੀ ਪ੍ਰਾਇਰਟੀ ਨਹੀਂ ਹੈ ਡਿਪਾਰਟਮੈਂਟ ਦੀ, ਸੋ ਅਨਫੋਰਚੁਨੇਟਲੀ ਇਹਨੂੰ ਜੀ ਤੁਹਾਨੂੰ ਵੇਟ ਕਰਨੀ ਪੈਣੀ ਹੈ ਇਹਦੇ ਤੇ।
ਬਿਲਕੁਲ, ਇਸ ਤੋਂ ਬਾਅਦ ਅਗਲੇ ਸਵਾਲ ਵੱਲ ਵਧਦੇ ਹਾਂ। ਦਵਿੰਦਰ ਚੀਮਾ ਅਗਲਾ ਸਵਾਲ ਕਰ ਰਹੇ ਨੇ, ਦਵਿੰਦਰ ਚੀਮਾ ਪੁੱਛ ਰਹੇ ਨੇ, ਕਹਿੰਦੇ 309 ਰਿਫਿਊਜ਼ਲ ਤੇ ਪ੍ਰਾਇਓਰਿਟੀ ਮਿਲੀ ਸੀ, ਕੋਈ ਮੈਂਬਰ ਨਹੀਂ ਐਲੋਕੇਟ ਹੋਇਆ, ਦੈਨ ਵੀ ਕੰਪਲੇਨ ਔਨ ਫੀਡਬੈਕ ਐਂਡ ਕੰਪਲੇਨ ਤੇ ਉਹਨਾਂ ਦਾ ਰਿਸਪੌਂਸ ਆਇਆ, ਮੈਂਬਰ ਵਿਲ ਐਲੋਕੇਟ ਇਨ ਨੈਕਸਟ 3 ਮੰਥਸ। ਆਈ ਥਿੰਕ ਦਵਿੰਦਰ ਹੁਰੀ ਪਿਛਲੇ ਕਾਫੀ ਪ੍ਰੋਗਰਾਮਾਂ ਚ ਲਗਾਤਾਰ ਸਾਡੇ ਨਾਲ ਜੁੜਦੇ ਆ ਰਹੇ ਨੇ। ਜੀ ਰਣਵੀਰ ਜੀ,
ਨਹੀਂ ਮੈਂਬਰ ਵਿਲ ਐਲੋਕੇਟ, ਇਹਨਾਂ ਨੇ ਆਨਸਰ ਤਾਂ ਆਪ ਹੀ ਦਿੱਤਾ ਕਿ ਮੈਂਬਰ ਵਿਲ ਐਲੋਕੇਟ ਇਨ ਨੈਕਸਟ 3 ਮੰਥਸ, ਸੋ ਆਬਵੀਅਸ ਹੈ ਕਿ 3 ਮੰਥਸ ਹੀ ਐਲੋਕੇਟ ਹੋਣਗੇ। ਬਾਕੀ ਮੈਂ ਖੁਸ਼ ਹਾਂ ਕਿ ਚਲੋ ਐਟਲੀਸਟ ਸਾਨੂੰ ਆਨਸਰ ਮਿਲਿਆ, ਕਿਉਂਕਿ ਮੈਨੂੰ ਪਤਾ ਤੁਸੀਂ ਕਾਫੀ ਟੈਂਸ਼ਨ ਚ ਸੀ ਕਿ ਮੇਰਾ ਕਿਉਂ ਨੀ ਐਲੋਕੇਟ ਹੋ ਰਿਹਾ ਮੈਂਬਰ। ਜਿੱਦਾਂ ਮੈਂ ਲਾਸਟ ਪ੍ਰੋਗਰਾਮ ਚ ਦੱਸਿਆ ਦਵਿੰਦਰ ਜੀ, ਅਗਰ ਆਪਾਂ ਉਹਨਾਂ ਨੂੰ ਕੰਪਲੇਨ ਕਰਦੇ ਹਾਂ ਜਾਂ ਰੇਜ਼ ਕਰਦੇ ਹਾਂ, ਉਹ ਜ਼ਰੂਰ ਐਕਸ਼ਨ ਲੈਣਗੇ। ਸੋ ਅਗਰ ਨੈਕਸਟ 3 ਮੰਥਸ ਐਲੋਕੇਟ ਹੋਊਗਾ, ਮੈਨੂੰ ਪਤਾ ਹੈ ਵੇਟ ਔਖੀ ਆ, ਲੇਕਿਨ ਇਸ ਤੇ ਹੁਣ ਤੁਸੀਂ ਹੋਰ ਕੁਛ ਨੀ ਕਰ ਸਕਦੇ। 3 ਮਹੀਨੇ ਚ ਐਟਲੀਸਟ ਆਪਣੀ ਜਿਹੜੀ AAT ਹੇਅਰਿੰਗ ਦੀ ਤਿਆਰੀ ਆ ਉਹ ਥੋੜਾ ਕੱਸ ਕੇ ਰੱਖਿਓ, ਕਿਉਂਕਿ ਜਿੱਦਾਂ ਦੱਸਿਆ ਕਿ ਤੁਹਾਨੂੰ ਸੈਟ ਆਫ ਕੁਸ਼ਚਨ ਪੁੱਛੇ ਜਾਣਗੇ, ਪਰੂਫ ਦੇਣਾ ਪਊਗਾ। ਇਹ 3 ਮਹੀਨੇ ਤੁਹਾਡਾ ਇੱਕ ਪਲੇਟਫਾਰਮ ਹੈ ਕਿ ਤੁਸੀਂ ਆਪਣਾ ਕੇਸ ਹੋਰ ਸਟਰੋਂਗ ਬਣਾ ਸਕੋ।
ਜੀ ਬਿਲਕੁਲ, ਅੱਗੇ ਸਾਡੇ ਨਾਲ ਕਾਲਰ ਜੁੜੇ ਨੇ 212 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਤੁਹਾਡਾ ਸਵਾਗਤ ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਗੁਰਜੀਤ ਬੋਲਦਾ ਜੀ, ਮੈਲਬਨ ਤੋਂ।
ਹਾਂਜੀ ਗੁਰਜੀਤ ਜੀ, ਕੀ ਸਵਾਲ?
ਸਤਿ ਸ੍ਰੀ ਅਕਾਲ ਸਰ ਜੀ, ਮੇਰਾ ਕੁਐਸਚਨ ਇਹ ਮੈਡਮ ਜੀ, ਮੈਂ ਫੋਕਸ ਔਨ ਵੀਜ਼ੇ ਤੇ ਆ।
ਕਿਹੜੇ ਵੀਜ਼ੇ ਤੇ ਜੀ?
ਤੇ ਮੇਰਾ 457।
ਹਾਂਜੀ ਹਾਂਜੀ।
ਤੇ ਮੇਰਾ ਐਕਸਪਾਇਰ ਹੋ ਰਿਹਾ ਜੀ 20 ਨਵੰਬਰ ਨੂੰ
ਜੀ,
ਤੇ ਮੈਂ 491 ਅਪਲਾਈ ਕੀਤਾ ਹੋਇਆ। ਤੇ ਜੋ ਮੇਰਾ ਵੀਜ਼ਾ ਐਕਸਪਾਇਰ ਹੁੰਦਾ ਉਹ 457 ਦਾ, ਤੇ ਮੈਂ ਕੰਮ ਕਰ ਸਕਦਾ ਜਿੱਥੇ ਮਰਜ਼ੀ, ਕੀ ਮੈਨੂੰ ਇੱਕ ਇੰਪਲੋਇਰ ਦੇ ਅੰਡਰ ਹੀ ਕਰਨਾ ਪੈਣਾ?
ਜੇ ਤੁਸੀਂ 491 ਅਪਲਾਈ ਕੀਤਾ ਤੇ ਉਹ ਨਹੀਂ ਆਇਆ, ਤੁਸੀਂ ਬ੍ਰਿਜਿੰਗ ਵੀਜ਼ਾ ਤੇ ਜਾਓਗੇ, ਠੀਕ ਹੈ?
ਹਾਂਜੀ ਹਾਂਜੀ, ਬ੍ਰਿਜਿੰਗ ਵੀਜ਼ਾ ਇਹ ਆਇਆ ਹੋਇਆ।
ਫਲਾਈਟਸ ਹੋਣਗੇ, ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਵਰਕ ਕਰ ਸਕਦੇ ਹੋ।
ਠੀਕ ਹੈ ਸਰ, ਇੱਕ ਦੋ ਖੁੱਲਣਗੇ ਵਿਕਟੋਰੀਆ ਦੇ, ਕੁਛ ਹੈ ਇਨਫੋਰਮੇਸ਼ਨ ਦੇ ਬਾਰੇ ਨਹੀਂ ਹੈ?
ਤੁਸੀਂ 491 ਦੀ ਗੱਲ ਕਰ ਰਹੇ ਹਾਂ ਕਿ ਕਿਦੋਂ ਫਾਈਨਲਾਈਜ਼ ਹੋਣਗੇ?
ਹਾਂਜੀ ਹਾਂਜੀ, ਅਪਲਾਈ ਕੀਤਾ ਮਤਲਬ ਕਦੋਂ ਇਹ ਸ਼ੁਰੂ ਕਰਨਗੇ ਵਿਕਟੋਰੀਆ?
ਅੱਜ ਦੀ ਡੇਟ ਚ 491 ਕਹਿ ਲੋ, 6 ਤੋਂ 9 ਮਹੀਨੇ, 6 ਤੋਂ 9 ਮਹੀਨੇ ਅੱਜ ਦੀ ਡੇਟ ਚ।
ਠੀਕ ਹੈ ਜੀ, ਓਕੇ, ਥੈਂਕ ਯੂ ਸਰ।
ਓਕੇ,
ਥੈਂਕ ਯੂ ਮੈਮ
ਜੀ। ਤੇ ਅਗਲਾ ਸਵਾਲ ਜਿਹੜਾ ਜੀ ਯੁੱਧਵੀਰ ਸਿੰਘ ਕਰ ਰਹੇ ਨੇ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਯੁੱਧਵੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਯੁੱਧਵੀਰ ਜੀ। ਕਹਿੰਦੇ ਸਰ, ਆਫਸ਼ੋਰ ਵੀਜ਼ਾ ਕਦੋਂ ਤੱਕ ਸ਼ੁਰੂ ਹੋਣਗੇ? 489 ਵੀਜ਼ਾ ਅਪਲਾਈਡ ਸਿੰਸ ਅ ਈਅਰ, ਇਹ ਸਵਾਲ ਜਿਹੜਾ ਬਹੁਤ ਜਣਿਆਂ ਦਾ ਸਾਡੇ ਤੱਕ ਪਹੁੰਚਿਆ ਜੀ।
ਜਿੱਦਾਂ ਦੱਸਿਆ ਕਿ 489 ਵੀਜ਼ਾ ਫੇਸਡ ਆਊਟ ਹੋ ਚੁੱਕਿਆ ਹੈ, ਲੋਐਸਟ ਪ੍ਰਾਇਰਟੀ ਆ। ਆਪਾਂ ਪਿਛਲੇ ਵੀ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਕਿ ਅੱਜ ਦੀ ਡੇਟ ਚ 16 ਤੋਂ 24 ਮਹੀਨੇ ਘੱਟੋ ਘੱਟ ਲੱਗ ਰਹੇ 489 ਦੀ ਫਾਈਨਲਾਈਜੇਸ਼ਨ ਚ, ਠੀਕ ਆ। ਸੋ ਓਬਵੀਅਸਲੀ ਤੁਹਾਨੂੰ ਵੇਟ ਕਰਨੀ ਪਊਗੀ। ਅਗਰ ਤੁਸੀਂ ਸਿੰਸ ਈਅਰ ਆ, ਹਲੇ ਕਾਫੀ ਵੇਟ ਆ ਤੁਹਾਡੇ ਜਿਹੜੇ 489 ਓਪਨ ਹੋਣ ਚ, ਠੀਕ ਹੈ। ਸੋ ਨੀਅਰਲੀ 1 ਸਾਲ ਦੀ ਵੇਟ ਹੋਣੀ ਹੈ।
ਜੀ ਜੀ ਬਿਲਕੁਲ, ਤੇ ਇਹਦੇ ਨਾਲ ਹੀ ਜਾਣ ਤੋਂ ਪਹਿਲਾਂ ਵੈਸੇ ਸਮਾਂ ਜਿਹੜਾ ਸਾਡੇ ਕੋਲ ਸਿਰਫ 1 ਮਿੰਟ ਦਾ ਰਹਿ ਗਿਆ, ਸਿਰਫ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ 189 ਜਾਂ ਫਿਰ 190 ਜਿਹੜੇ ਇਹ ਵੀਜ਼ੇ ਨੇ, ਇਹ ਕਿੰਨੇ ਕੁ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਸੌਖੇ, ਯਾਨੀ ਕਿ PR ਵੱਲ ਜਿਹੜਾ ਪਾਥਵੇ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਇਹਨਾਂ ਦੇ ਜ਼ਰੀਏ ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਔਖਾ ਹੋ ਸਕਦਾ ਇਹਨਾਂ ਦੇ ਜ਼ਰੀਏ PR ਲੈਣੀ ਜਿਹੜੀ ਹੈ?
ਦੇਖੋ, 2021 ਜੂਨ ਤੱਕ, ਜਦੋਂ ਤੱਕ ਨੈਕਸਟ ਫੈਡਰਲ ਬਜਟ ਨਹੀਂ ਆ ਜਾਂਦਾ, ਠੀਕ ਆ, ਸਭ ਤੋਂ ਔਖੇ ਇਨਵਾਈਟਸ 189 ਤੇ 190 ਚ ਮਿਲਣਗੇ, ਤੇ ਉਹ ਮਿਲਣਗੇ ਸਿਰਫ ਕ੍ਰਿਟੀਕਲ ਸਕਿੱਲ ਸੈਕਟਰ ਚ, ਜਿਹੜੀ ਸੱਚੀ ਗੱਲ ਹੈ, ਠੀਕ ਆ। ਫੈਡਰਲ ਬਜਟ ਤੋਂ ਬਾਅਦ ਵੀ, ਨਵੇਂ ਬਜਟ ਤੋਂ ਬਾਅਦ ਵੀ, ਇਹ ਗਾਰੰਟੀ ਨਹੀਂ ਹੈ ਕਿ ਦੂਜੀ ਆਕੂਪੇਸ਼ਨ ਲਈ 189-190 ਬਹੁਤ ਈਜ਼ੀ ਹੋ ਜਾਣਗੇ, ਕਿਉਂਕਿ ਇਹਨਾਂ ਨੇ ਐਟਲੀਸਟ 2 ਸਾਲ ਜਿਹੜੇ ਇਮੀਗ੍ਰੇਸ਼ਨ ਨੰਬਰਸ ਆ, ਸਪੈਸ਼ਲੀ ਇੰਡੀਪੈਂਡੈਂਟ ਸਕਿੱਲ ਮਾਈਗ੍ਰੇਸ਼ਨ ਦੇ, ਉਹ ਘੱਟ ਹੀ ਰੱਖਣੇ ਆ, ਗਵਰਨਮੈਂਟ ਨੇ ਆਲਰੇਡੀ ਅਨਾਊਂਸ ਕੀਤਾ ਹੋਇਆ। ਕਹਿਣ ਦਾ ਮਤਲਬ ਇਹ ਆ ਕਿ 189-190 ਅਗਰ ਤੁਹਾਡੀ ਆਪਸ਼ਨ ਨਹੀਂ ਆ ਹਾਲ ਦੀ ਘੜੀ ਚ, ਤੁਸੀਂ, ਮੈਂ ਬਾਰ ਬਾਰ ਕਹਿ ਰਹੀ ਕਿ 491 ਨੂੰ ਡਿਸਕਾਊਂਟ ਨਾ ਕਰੋ, ਠੀਕ ਹੈ। ਸੋ ਅਗਲਾ ਸਮਾਂ ਜੋ ਆਉਣ ਵਾਲਾ ਹੈ, ਐਟਲੀਸਟ 1 ਸਾਲ, ਐਟਲੀਸਟ ਉਹ 189 ਤੇ 190 ਕ੍ਰਿਟੀਕਲ ਸਕਿੱਲਸ ਨੂੰ ਉਹ ਵੀ ਹਾਈ ਪੁਆਇੰਟ ਤੇ ਮਿਲੂਗੀ, ਠੀਕ ਹੈ। ਦੂਜਿਆਂ ਲਈ 491 ਜਿਹੜਾ ਆਪਸ਼ਨ ਹੈ ਉਹ ਬੈਟਰ ਰਹੂਗਾ। ਸੋ ਐਟ ਲੀਸਟ ਇੱਕ ਸਾਲ ਦੀ ਜੇ ਆਪਾਂ ਗੱਲ ਕਰੀਏ ਇਹ ਵੀਜ਼ੇ ਕਾਫੀ ਮੁਸ਼ਕਿਲ ਹੋਣੇ ਆ ਲੈਣਗੇ
ਜੀ। ਸੋ ਰਣਬੀਰ ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤ ਹੈ ਪਰ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜਾਂ ਫਿਰ ਜਿਹੜੇ ਵੀ ਫੇਸਬੁੱਕ ਦੇ ਜ਼ਰੀਏ ਸਾਨੂੰ ਦੇਖ ਰਹੇ ਨੇ ਇਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਨੂੰ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਤੁਹਾਡੇ ਨਾਲ ਜੇਕਰ ਉਹਨਾਂ ਜਿਹੜਾ ਸਵਾਲ ਹੈ ਉਹ ਫਰਦਰ ਡਿਸਕਸ ਕਰਨਾ ਚਾਹੁੰਦੇ ਆ ਜਾਂ ਫਿਰ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਵੀਜ਼ੇ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਕੋਈ ਸਵਾਲ ਜੇਕਰ ਹੈ ਔਰ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਤਾਂ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀਡੀਓ ਦੇ ਅਖੀਰ ਦੇ ਵਿੱਚ ਜਿਹੜੀ ਸਾਰੀ ਡਿਟੇਲ ਹੈ ਰਣਬੀਰ ਸਿੰਘ ਹੋਰਾਂ ਦੀ ਉਹ ਅਸੀਂ ਸਾਂਝੀ ਕਰਦੇ ਹਾਂ ਵੀਡੀਓ ਦੇ ਅਖੀਰ ਦੇ ਵਿੱਚ ਵੀ ਔਰ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਵੀ ਅਸੀਂ ਉਹਨਾਂ ਦੀ ਜਿਹੜੀ ਕੰਟੈਕਟ ਡਿਟੇਲ ਹੈ ਉਹ ਸਾਂਝੀ ਕਰਦੇ ਹਾਂ ਸੋ ਉਸ ਡਿਟੇਲ ਤੇ ਜਾ ਕੇ ਵੀ ਤੁਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਇਸ ਬਾਬਤ ਲੈ ਸਕਦੇ ਹੋ ਸੋ ਗਲੋਬਲ ਮਾਈਗ੍ਰੇਸ਼ਨ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਰਣਬੀਰ ਸਿੰਘ ਹੋਰਾਂ ਵੱਲੋਂ ਸੋ ਰਣਬੀਰ ਜੀ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕਹਿਣਾ ਚਾਹੁੰਦੇ ਹੋਵੋ
ਬਸ ਆਹੀ ਜੋ ਮੈਂ ਸਮਰੀ ਹੁਣੇ ਦਿੱਤੀ ਆ ਉਹਦੇ ਤੇ ਪਲੀਜ਼ ਥੋੜਾ ਜਿਹਾ ਗੌਰ ਕਰੋ 491 ਤੇ ਨਿਊ ਸਾਊਥ ਵੈਲਸ ਦੀ ਜੋ ਓਪਨ ਹੁੰਦੀ ਹੈ ਤੇ ਉਹਨੂੰ ਏਮ ਕਰੋ ਸਪੈਸ਼ਲੀ ਜਿਹੜੇ ਆਲਰੇਡੀ ਰੀਜਨਲ ਏਰੀਆ 'ਚ ਰਹਿ ਰਹੇ ਨੇ ਉਹਨਾਂ ਲਈ ਚਾਂਸਸ ਹੈਗੇ ਨੇ ਕਿ ਉਹ 491 ਗ੍ਰੈਬ ਕਰ ਸਕਣ
ਜੀ ਤੇ ਰਣਬੀਰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਸੁਣਨ ਵਾਲਿਆਂ ਦੇ ਸਾਡੇ ਦਰਸ਼ਕਾਂ ਦੇ ਸਵਾਲ ਲੈਣ ਦੇ ਲਈ ਔਰ ਉਹਨਾਂ ਨਾਲ ਇਸ ਆਪਣਾ ਜਿਹੜਾ ਕੀਮਤੀ ਸਮਾਂ ਸਾਂਝਾ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਤੁਹਾਡਾ ਵੀ ਧੰਨਵਾਦ ਪੈਂਦੇ
ਜੀ ਸੋ ਦੋਸਤੋ ਅੱਜ ਦਾ ਦ ਮਾਈਗ੍ਰੇਸ਼ਨ ਸ਼ੋਅ ਹੁਣ ਅਸੀਂ ਇੱਥੇ ਸਮਾਪਤ ਕਰਦੇ ਹਾਂ ਪਰ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਦੇ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ